ਸਤਨਾਮ ਸ਼੍ਰੀ ਵਾਹਿਗੁਰੂ ਜੀ। ਅਧਿਆਇ 16 ਸਾਪ ਲੋਟਾ ਸਾਧੂ ਨੂੰ ਦਿੱਤਾ ਸੁਲਤਾਨਪੁਰ ਜਾਣਾ ਦੋਹਰਾ। ਅਮਰਦਾਸ ਸ਼੍ਰੀ ਗੁਰ ਸੁਖਦ ਸਤਿ ਸਰੂਪ ਅਨੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਪਮਾ ਤੋਂ ਪਰੇ ਹੈ, ਕਿਉਂਕਿ ਉਹਨਾਂ ਦਾ ਕੋਈ ਅਪਮੇਯ ਨਹੀਂ। ਉਹਨਾਂ ਦਾ ਜਿਹੜਾ ਸਰੀਰ ਹੈ, ਉਹਨਾਂ ਦੀ ਉਪਮਾ, ਉਹਨਾਂ ਦੇ ਕੌਤਕਾਂ ਦੀ ਉਪਮਾ ਕੌਣ ਕਰ ਸਕਦਾ? ਅਤੇ ਗੁਰਸਿੱਖਾਂ ਦੇ ਮਨ ਨੂੰ ਉਹ ਹਮੇਸ਼ਾ ਗਿਆਨ ਦੀ ਦਾਤ ਦਿੰਦੇ ਆ, ਸੁੱਖ ਦਿੰਦੇ ਆ। ਸਤਿ ਸਰੂਪ ਆ, ਅਨੂਪ ਆ, ਉਹਨਾਂ ਵਰਗੀ ਕਿਸੇ ਦੀ ਉਪਮਾ ਨਹੀਂ। ਸਿੱਖਾਂ ਦੇ ਮਨ ਨੂੰ ਗਿਆਨ ਦੇਣ ਵਾਲੇ ਆ। ਗਤ ਆਧਾਰ ਵੱਡ ਭੂਪ, ਔਰ ਜਿਹੜੇ ਲੋੜਵੰਦ ਆ ਉਹਨਾਂ ਨੂੰ ਮਨ ਭਾਉਂਦੀਆਂ ਦਾਤਾਂ ਦਿੰਦੇ ਆ। ਕਿਉਂ? ਉਹਨਾਂ ਦਾ ਜਿਹੜਾ ਵਰਤਾਵ ਆ, ਵੱਡ ਭੂਪ ਵੱਡੇ ਰਾਜਿਆਂ ਵਾਂਗ ਉਦਾਰ ਬਿਰਤੀ ਵਾਲੇ ਆ, ਖੁੱਲ੍ਹ ਦਿਲੇ ਆ। ਸ਼੍ਰੀ ਬਾਲਾ ਸੰਦਰਵਾਚ, ਭਾਈ ਬਾਲਾ ਸਾਹਿਬ ਜੀ ਕਿਰਪਾ ਕਰਦੇ ਹਨ, ਭਜਾਉਣ ਪ੍ਰਜਾਤ ਛੰਦ ਸੋਤਾ ਨਾਨਕ ਜੋ ਹੁਤੀ ਧਾਮ ਕਾਲੂ। ਭਾਈ ਬਾਲਾ ਜੀ ਕਹਿ ਰਹੇ ਹਨ, ਮਹਿਤਾ ਕਲਿਆਣ ਚੰਦਰ ਜੀ ਦੇ ਘਰ ਜੋ ਉਹਨਾਂ ਦੀ ਸਪੁੱਤਰੀ ਬੇਬੇ ਨਾਨਕੀ ਜੀ ਸਨ, ਗੁਣੰਗ ਖਾਨ ਮਾਨੋ ਸਰੂਪੰਗ ਵਸਾਲੂ, ਉਹ ਸ਼ੁਭ ਗੁਣਾਂ ਦੀ ਖਾਨ ਸੀ ਅਤੇ ਮਹਾਨ, ਹਾਂਜੀ, ਸੁੰਦਰ ਸਰੂਪ ਵਾਲੇ ਸਨ। ਸੋ ਤਾਂ ਕਿ ਸਮਾਨ ਨੂੰ ਲਖਿਓ ਤਾਂ ਹੈਰਾਈ, ਆਪਣੀ ਸਪੁੱਤਰੀ ਵਰਗਾ ਉਹਨਾਂ ਨੇ ਹਰਾਈ ਜਿਹੜਾ ਬਰ ਸੀ ਉਹਨੂੰ ਲਖਿਆ, ਜਾਣਿਆ, ਢੂੰਡਿਆ, ਭਲੇ ਥਾਨ ਕਿੰਨੀ ਸੁਤਾ ਕੀ ਸਗਾਈ, ਭਲੀ ਜਗ੍ਹਾ। ਹਾਂਜੀ, ਰਾਏ ਬੁਲਾਰ ਜੀ ਜਾਣਦੇ ਸੀ ਆਪਣੀ ਸਪੁੱਤਰੀ ਦੀ ਜਿਹੜੀ ਕੜਮਾਈ ਸੀ ਕਰ ਦਿੱਤੀ। ਤੋਟਕ ਛੰਦ, ਸੁਲਤਾਨਪੁਰੇ ਜੈਰਾਮ ਹੋ ਤੋ, ਸੁਲਤਾਨਪੁਰ ਨਗਰ ਵਿੱਚ ਭਾਈਆ ਜੈਰਾਮ ਜੀ ਰਹਿ ਰਹੇ ਸਨ। ਬਰ ਬਾਹਜ ਬੰਸ ਬਸੁੱਧ ਮਤੋ, ਉਹ ਸ੍ਰੇਸ਼ਟ ਕੁਲ ਦੇ ਬਾਹਜ ਖੱਤਰੀ ਸੀ ਅਤੇ ਬਸੁੱਧ ਮਤੋ ਸ਼ੁੱਧ ਬੁੱਧੀ ਵਾਲੇ ਸੀ। ਸੰਬੰਧ ਭੈਓ ਅਤੇ ਸੰਗ ਪਲੰਗ, ਉਹਨਾਂ ਦੇ ਨਾਲ ਹਾਂਜੀ ਚੰਗੇ ਸੰਬੰਧ ਹੋ ਗਏ। ਇੱਕ ਸਾਰ ਮਿਲੇ ਬਰਨਾਰ ਕਲੰਗ, ਇੱਕ ਵਾਰ ਬਰ ਅਤੇ ਕੰਨਿਆ ਇੱਕ ਸਾਰ ਇੱਕ ਦੂਸਰੇ ਨੂੰ ਮਿਲੇ, ਉਹਨਾਂ ਦਾ ਮਿਲਾਪ ਹੋਇਆ। ਸਾਜ ਸਾਜ ਬਰਾਤ ਭਲੀ ਸਗਰੀ, ਸਾਰੀ ਜਿਹੜੀ ਬਰਾਤ ਸੀ ਚੰਗੀ ਤਰ੍ਹਾਂ ਸਾਜ ਸਜਾ ਕੇ ਮਤਲਬ ਤਿਆਰ ਕਰਕੇ, ਇਹ ਅਣ ਟਕਾਓ ਸੁਸੂ ਨਗਰੀ, ਸੁਸੂ ਮੈਨੇ ਸਹੁਰੇ ਦੇ ਨਗਰ ਵਿੱਚ ਆ ਕੇ ਉਹਨਾਂ ਨੇ ਟਕਾ ਕੀਤਾ, ਮਤਲਬ ਬਰਾਤ ਨੇ ਆਉਣਾ ਕੀਤਾ। ਦੀਏ ਸੰਗ ਮਤੰਗ ਤੁਰੰਗਨ ਕੇ, ਜਿਹੜੀ ਜਾਈ ਸੀ ਹਾਥੀ ਘੋੜਿਆਂ 'ਤੇ ਚੜ੍ਹ ਕੇ ਆਈ, ਇਹਨਾਂ ਨੂੰ ਨਾਲ ਲੈ ਲਿਆ। ਪੱਟ ਸੋਭਤ ਹੈ ਬਹੁ ਰੰਗਨ ਕੇ, ਪੱਟ ਜਿਹੜੇ ਵਸਤਰ ਹੈ ਬਹੁਤ ਰੰਗਾਂ ਦੇ ਸੁਆਏ ਮਨ ਹੋ ਰਹੇ ਸੀ, ਪਾਏ ਹੋਏ ਸੋਭਾ ਪਾ ਰਹੇ ਸੀ। ਬਰ ਭੂਖਨ ਕੰਚਨ ਅੰਗ ਤਰੇ, ਸੁੰਦਰ ਵਸਤਰ ਵੀ ਅਤੇ ਗਹਿਣੇ ਵੀ ਸੋਹਣੇ ਪਾਏ ਹੋਏ ਸਨ। ਚਮਕਾਤ ਜਰਾਵਨ ਸੰਗ ਜਰੇ, ਜੜਾਊ ਨਗਾਨਾ ਜਿਹੜੇ ਜੜੇ ਗਹਿਣੇ ਆਦਿਕ ਸੀ। ਚਮਕਾਵਤ, ਚਮਕਾਤ ਬੜੇ ਚਮਕ ਰਹੇ ਸੀ। ਮਨ ਹੋਏ ਆਧਾਰ ਧਨ ਵਰਖੇ, ਮਨ ਆਧਾਰ ਕਰਕੇ ਖੁੱਲ੍ਹਦੀ ਨੇ ਬੜੀ ਧਨ ਦੀ ਵਰਸ਼ਾ ਕੀਤੀ। ਅੱਗੇ ਕਰਦੇ ਹੀ ਲੋਕ ਗਰੀਬ ਵਰ ਚੁੱਕ ਲੈਂਦੇ ਸੀ, ਸਭ ਪਾਵਿਆਂ ਰੰਗ ਰਿਹਦੇ ਹਰਖੇ, ਸਾਰੇ ਗਰੀਬ ਧਨ ਪਾ ਕੇ ਮਨ 'ਚ ਬੜੇ ਖੁਸ਼ ਹੁੰਦੇ ਸਨ। ਪਵਿੱਤ ਬਾਜ ਤਨਗਾਰੇ ਬਾਬੇ ਦੀਨ ਅਖਾਰੇ ਹੋਤ, ਕੌਤਕ ਨਿਹਾਰੇ ਮਨ ਰਹੇ ਹਲਵਾਏ ਕਹਿ, ਨਗਾਰੇ ਵੱਜ ਰਹੇ, ਕਈ ਤਰ੍ਹਾਂ ਦੇ ਅਖਾੜੇ ਲੱਗੇ। ਉਹ ਜਿਹੜੇ ਕੌਤਕ ਆ ਉਹਨੂੰ ਨਿਹਾਰੇ ਦੇਖ ਕੇ ਸਾਰਿਆਂ ਦੇ ਮਨ ਲਵਾਏ ਮਨ ਹੋ ਰਹੇ ਹਨ। ਪਾਏ ਕਹਿ ਨਿਦੇਸ਼ ਕੋ ਬਰਾਤ ਨੇ ਨਿਵੇਸ਼ਕੀ ਨੂੰ, ਹਾਥੇ ਦਿਨੇਸ਼ ਕੋ ਤਾਸਨ ਜਗਾਏ ਕਹਿ, ਆਦੇਸ਼ ਮੈਨੇ ਆਗਿਆ ਪਾ ਕੇ ਜਿਹੜੀ ਬਰਾਤ ਸੀ ਜੰਜ ਸੀ ਜਿੱਥੇ ਉਹਨੇ ਟਿਕਣਾ ਸੀ ਉੱਥੇ ਪਹੁੰਚ ਗਏ, ਔਰ ਸੂਰੇ ਦੇ ਛਿਪਣ ਕਰਕੇ ਜਿਹੜੀ ਅਗਨੀ ਸੀ ਜਲਾਈ ਗਈ। ਹਥੇ ਦਿਨੇਸ਼, ਹੱਥ ਮੰਗਿਆ ਦੇਸ਼ ਦਿਨੇਸ਼ ਮੈਨੇ ਸੂਰਜ ਉਹ ਤਾਸਨ ਜਗਾਇਆ, ਤਾਸਨ ਮੈਨੇ ਜਿਹੜੀ ਅਗਨੀ ਸੀ ਭਾਵ ਦੀਵੇ ਆਦਿਕ ਜਗਾਏ। ਭਾਵਰੇ ਕੋਲ ਸਭ ਦੇ ਜਿਨ ਕੋ ਦਾਨ ਦੇ ਅੰਗਨ ਸੁਣਾਏ ਗਾਰ ਕੀਰਤਨ ਕੋ ਗਾਇਕ ਹੈ। ਫਿਰ ਕੀ ਹੋਇਆ ਕਿ ਫੇਰੇ ਲੈ ਕੇ ਬ੍ਰਾਹਮਣ ਲੋਕ ਜਿਹੜੇ ਸੀ ਉਹਨਾਂ ਨੂੰ ਦਾਨ ਵਗੈਰਾ ਦਿੱਤਾ। ਜਿਹੜੀਆਂ ਦੇਵੀਆਂ ਸੀ ਉਹਨੇ ਗੀਤ ਗਾ ਗਾ ਕੇ ਉਹ ਸੁਣਾ ਰਹੀਆਂ। ਦੋ ਕੁੱਲ ਰੀਤ ਕੀ ਅੰਦਾਜ ਬਹੁ ਦੀਨ ਵੱਡੋ ਵੱਡੋ ਜਸ ਦੀਨ ਸਭ ਰਹੇ ਹਰ ਖਾਇਕ ਹੈ। ਦੋਹਾਂ ਕੁਲਾਂ ਨੇ ਚੰਗੀ ਮਰਜ਼ਾਦਾ ਨਾਲ ਰੀਤੀ ਕੀਤੀ, ਦਾਜ ਵਗੈਰਾ ਬੜਾ ਦਿੱਤਾ। ਬਹੁਤ ਵਡਿਆਈ ਜਸ ਪ੍ਰਾਪਤ ਕਰਕੇ ਬੜੇ ਖੁਸ਼ ਹੋਏ ਹਨ। ਕਿਨੂੰ ਉਪਵਾ ਅਭਰਾਮ ਜੋ ਜੈ ਰਾਮ ਪੁੰਨ ਗਏ ਉਹਨੇ ਜਿਥਾਂ ਮਨ ਆਨੰਦ ਵਡਾਇਕ ਹੈ। ਜਦੋਂ ਉਪਵਾ ਵਿਆਹ ਹੋਣ ਤੋਂ ਬਾਅਦ ਭਾਈਆ ਜੈ ਰਾਮ ਬੜੀ ਖੁਸ਼ੀ ਖੁਸ਼ੀ ਨਾਲ ਆਪਣੇ ਘਰ ਚਲੇ ਗਏ। ਬਾਸਰਵਤੀ ਤੇ ਕੁਛ ਨਾਨਕ ਸੋ ਕਾਲੂ ਗਏ, ਭਗਨੀ ਭਵਾਨ ਸੁਲਤਾਨਪੁਰ ਜਾਇਕ ਹੈ। ਦਿਨ ਬੀਤਣ ਤੋਂ ਬਾਅਦ ਮਹਿਤਾ ਕਲਿਆਣ ਚੰਦਰ ਜੀ ਨੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿਹਾ, ਤੁਸੀਂ ਹੁਣ ਕਿਰਪਾ ਕਰਕੇ ਸੁਲਤਾਨਪੁਰ ਜਾਓ ਅਤੇ ਆਪਣੀ ਭੈਣ ਨੂੰ ਮਿਲ ਕੇ ਆਓ। ਮਾਨਕ ਨਾ ਬੈਨ ਅਨਕੰਪ ਐਨ ਤੂਸ਼ਣੀ ਭੇਜਾਂ ਕੋ, ਕਿਸੇ ਭੈਣ ਨੀਚੇ ਨੈਣ ਠਹਿਰਾਇਕ ਹੈ। ਫਿਰ ਕਿਰਪਾ ਦੇ ਘਰ ਜੋ ਸਤਿਗੁਰੂ ਜੀ ਉਹਨਾਂ ਨੇ ਆਪਣੇ ਪਿਤਾ ਦੀ ਗੱਲ ਨਾ ਮੰਨੀ ਔਰ ਚੁੱਪ ਚੁਪੀਤੇ ਹੋ ਕੇ ਜਿਹੜੀ ਨੇਤਰ ਸੀ ਨੀਵੇਂ ਕਰਕੇ ਬੈਠ ਗਏ। ਅਨਕੰਪ ਐਨ ਜਿਹੜੇ ਕਿਰਪਾ ਦੇ ਘਰ ਆ, ਤੂਸ਼ਣੀ ਪੇ ਖਮੋਸ਼ ਹੋ ਗਏ। ਰਾਏ ਕੇ ਨਿਕਟ ਜੈਸਾ ਵੀ ਸੁਣਾਏ ਵਿਦ ਪਗਨੀ ਨਾ ਅਨੰਤ ਹੈ ਰਹਿ ਸਮਝਾਏ ਗਏ। ਫਿਰ ਮਹਿਤਾ ਕਲਿਆਣ ਚੰਦਰ ਜੀ ਰਾਏ ਬਲਾਰ ਦੇ ਪਾਸ ਗਏ ਔਰ ਸੁਣਾ ਕੇ ਬਚਨ ਕਿਹਾ ਕਿ ਸ਼੍ਰੀ ਗੁਰੂ ਜੀ ਭੈਣ ਨੂੰ ਨਹੀਂ ਲਿਆਉਂਦੇ, ਮੈਂ ਇਹਨਾਂ ਨੂੰ ਬੜਾ ਸਮਝਾਇਆ ਹੈ। ਰਾਏ ਭੇਜੋ ਦਾਸ ਕੋ ਬੁਲਾਏ, ਸੁਖ ਰਾਸ ਰੂਪ ਸਾਦਰ ਵਸਾਏ, ਪਾਸ ਪ੍ਰੇਮ ਕੇ ਪ੍ਰਕਾਸ਼ ਸੂ। ਫਿਰ ਰਾਏ ਬੁਲਾਰ ਜੀ ਨੇ ਇੱਕ ਸੇਵਕ ਨੂੰ ਭੇਜ ਕੇ ਸੁੱਖਾਂ ਦੀ ਰਾਸ ਰੂਪੀ ਕੌਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਜੀ ਨੂੰ ਬੁਲਾਵਾ ਭੇਜਿਆ, ਬੜੇ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾ ਲਿਆ ਹੈ। ਮਾਥੇ ਪਰ ਹਾਥ ਫੇਰ ਗਾਥਾ ਹਿਤ ਸਾਥ ਕਹਿ, ਏਕ ਵਾਰ ਜੀ ਜੇ ਸੁਸਾ ਅਨੀ ਹੈ ਵਾਸ ਕੋ। ਇਹ ਗੁਰੂ ਜੀ ਦੇ ਮਸਤਕ ਦੇ ਰਾਏ ਬੁਲਾਰ ਜੀ ਨੇ ਆਪਣਾ ਹੱਥ ਫੇਰ ਕੇ ਪ੍ਰੇਮ ਨਾਲ ਵਚਨ ਕਿਹਾ, ਤੁਸੀਂ ਇੱਕ ਵੇਰੇ ਜਾਓ ਆਪਣੇ ਸੋਸਾ ਭੈਣ ਜੀ ਨੂੰ ਆਪਣੇ ਆਵਾਸ ਘਰ ਲੈ ਕੇ ਆਓ। ਦੂਜੇ ਥਾਂ ਜਾਏ ਰਹੋ ਰਿਦੇ ਸੁੱਖ ਪਾਏ ਰਹੋ, ਕਾਲੂ ਕੀ ਕਲਾਹੇ ਮਿਟ ਜਾਏ ਨਾ ਜਾਸੋ। ਦੂਸਰਾ ਆਪ ਜੀ ਉੱਥੇ ਜਾ ਕੇ ਰਹੋ, ਮਨ 'ਚ ਸੁੱਖ ਪ੍ਰਾਪਤ ਕਰੋ। ਇਸ ਤਰ੍ਹਾਂ ਜਿਹੜਾ ਤੁਹਾਡੇ ਪਿਤਾ ਮਹਿਤਾ ਜੀ ਦਾ ਰੋਜ਼ ਦਾ ਝਗੜਾ, ਇਹ ਵੀ ਸੌਖੇ ਢੰਗ ਨਾਲ ਆਉਣਾ ਯਾਸਮਨ ਸੁਤੇ ਸਿੱਧ ਮਿਟ ਜਾਏਗਾ, ਕਲਾ ਮਿਟ ਜਾਏਗੀ। ਸਹਿਜ ਸੁਹਾਇਤਾ ਵੀ ਇਹ ਜੋ ਸੁਹਾਇ ਕਰੋ, ਜਾਵਨ ਵਿੱਚ ਤੁਮੇ ਅਵੈ ਸੁਸਾ ਪਾਸੋ। ਤੁਹਾਡੇ ਮਨ 'ਚ ਜਿਵੇਂ ਆਉਂਦਾ ਉਵੇਂ ਕਿਵੇਂ ਕਰੋ, ਲੇਕਿਨ ਆਪਣੇ ਸਤਿਕਾਰ ਜੋ ਭੈਣ ਜੀ ਕੋਲ ਜਾਣਾ ਬੜਾ ਜ਼ਰੂਰੀ ਹੈ ਅਤੇ ਯੋਗ ਵੀ ਹੈ। ਬਿਰਧ ਵੈਸ ਨਗਰੇ ਸੋ ਬਲਵ ਵਿਸ਼ੇਸ਼ ਲੱਖ ਮਨ ਜਗਤੇਸ ਮਨ ਪਾਨੇ ਮਨ। ਆਪਣੇ ਨਗਰ ਦਾ ਰਾਜੇ ਨੂੰ ਆਪਣਾ ਬਹੁਤ ਸ਼ਰਧਾਲੂ ਪਿਆਰਾ ਜਾਣ ਕੇ ਜਗ ਦੇ ਮਾਲਕ ਧੰਨ ਸ਼੍ਰੀ ਗੁਰੂ ਜੀ ਨੇ ਉਹਨਾਂ ਦੇ ਜਿਹੜੇ ਬੋਲ ਬਚਨ ਸੀ ਉਹਨਾਂ ਨੂੰ ਬੜੇ ਚੰਗੇ ਲੱਗੇ ਆ ਅਤੇ ਉਹਨੀ ਜਾਣ ਵਾਸਤੇ ਹਾਂ ਕਰ ਦਿੱਤੀ। ਬਹਿਣ ਭਾਨੇ ਜਿਹੜੇ ਬਹਿਣ ਬਚਨ ਸੀ ਭਾਨੇ ਚੰਗੇ ਲੱਗੇ ਆਪਣੇ ਮਨ ਵਿੱਚ। ਨਗਰੇਸ਼ ਜਾਂ ਨਗਰ ਦਾ ਰਾਜਾ ਬਲਬ ਮੈਨੇ ਬੜਾ ਪਿਆਰਾ ਜਾਣ ਕੇ, ਬਲਬ ਨੇ ਅੰਗ ਜੀ ਕੀ ਜੈ ਪਨ ਕਥਾ ਰਸ ਪਏ ਹਥਿਆਰ ਜਿਨ ਕਿੰਨੇ ਦੰਬ ਖੱਪ ਨੇ। ਫਿਰ ਭਾਈ ਬਾਲਾ ਜੀ ਕਹਿ ਰਹੇ, ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਇਹ ਅੰਮ੍ਰਿਤ ਰੂਪੀ ਕਥਾ ਰਸ ਇਹ ਐਸਾ ਅੰਮ੍ਰਿਤ ਆ, ਇਹਨੂੰ ਪੀਣਾ ਕਰੋ ਔਰ ਪਖੰਡ ਦਾ ਨਾਸ ਕਰਨ ਵਾਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਜੀ ਦੰਬ ਖੱਪ ਨੇ, ਪਖੰਡ ਨੂੰ ਨਾਸ ਕਰਨ ਵਾਲੇ ਉਹ ਮੰਨ ਗਏ ਜਾਣ ਵਾਸਤੇ। ਉਹ ਸਿਹਤ ਸਦਾ ਤਰੇ ਦਾਸ ਜਨ ਦਇਆ ਕਰੇ, ਨਿਕਟਾ ਹਕਾਰ ਲੀਨ ਸਾਧ ਸੋ ਸਾਧ ਕੋ ਅਪਾਪ ਨੇ। ਅਤੇ ਮੇਰੇ ਨਾਲ ਭਾਈ ਵਾਲਾ ਜੀ ਕਹਿੰਦੇ ਉਹ ਸਦਾ ਹੀ ਬੜਾ ਪਿਆਰ ਕਰਦੇ ਸੀ, ਆਪਣੀ ਦਾਸ ਜਾਣ ਕੇ ਦਇਆ ਕਰਦੇ ਰਹਿੰਦੇ ਸੀ ਅਤੇ ਨੇੜੇ ਮੈਨੂੰ ਹਕਾਰ ਬੁਲਾ ਕੇ ਲੈ ਲਿਆ ਨਾਲ ਸਾਥ ਕੋ ਪਾਪ ਨੇ। ਔਰ ਹਾਂਜੀ ਜਿਹੜੇ ਨਿਸ਼ਪਾਪ ਸਤਿਗੁਰੂ ਸੀ ਉਹਨੇ ਮੈਨੂੰ ਬੁਲਾ ਕੇ ਮੈਨੂੰ ਨਾਲ ਲੈ ਲਿਆ। ਆਏ ਕਹਿੰਦੇ ਕੇਤਲੀਨ ਬੇਦੀ ਕੁਲ ਕੇਤ ਨੇਗ ਮਾਤਾ ਕਰ ਹੇਤ ਵਿਦਾ ਕੀਨਾ ਹਰ ਜਪ ਨੇ। ਫਿਰ ਆ ਕੇ ਨਿਕੇਤ ਘਰ ਲੀਨ ਬੇਦੀ ਕੁਲ ਖੇਤ ਬੇਦੀਆਂ ਦੀ ਕੁਲ ਦੇ ਖੇਤ ਨੇਗ ਭੈਣ ਨੂੰ ਦੇਣ ਵਾਸਤੇ ਵਸਤੂਆਂ ਲੈ ਲਈਆਂ। ਮਾਤਾ ਕਰ ਹੇਤ ਵਿਦਾ ਕੀਨ ਹਰ ਜਪ ਨੇ। ਮਾਤਾ ਜੀ ਨੇ ਪਰਮਾਤਮਾ ਦਾ ਜਾਪ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਬਦੈਗੀ ਦਿੱਤੀ ਹੈ। ਚਲੇ ਪੰਥ ਮੰਦ ਮੰਦ ਆਨੰਦ ਕੇ ਕੰਧ ਜੋਗ ਸੁੰਦਰ ਮਖੰਧ ਪਦ ਨੈਣ ਅਰਵਿੰਦ ਸੀ। ਜਿਹੜੇ ਆਨੰਦ ਦੇ ਕੰਧ ਦਾਤੇ ਸੀ ਉਹ ਫਿਰ ਮੰਦ ਮੰਦ ਹੌਲੀ ਹੌਲੀ ਰਸਤੇ ਚੱਲ ਪਏ ਅਤੇ ਮੁਕਤੀ ਦਾਤੇ ਉਹਨਾਂ ਦੇ ਸੁੰਦਰ ਚਰਨ ਆ, ਉਹਨਾਂ ਦੇ ਜਿਹੜੇ ਨੇਤਰ ਆ ਉਹ ਕਬਲ ਵਰਗੇ ਹਨ। ਦੇਖਦੇ ਸੀ ਸਰੁਤ ਕਾਨਨ ਨਪਾਤ ਪਾਤ ਨਗਨ ਬਿਟਪ ਦੇ ਨਰਕਾਗ ਬੰਦ ਸੀ। ਫਿਰ ਇਸ ਤਰ੍ਹਾਂ ਕਹਿੰਦੇ ਜਿਹੜੀ ਦੇਖਤ ਸੁਸਰੁਤ ਸੁਸਰੁਤ ਉਹਨੂੰ ਕਹਿ ਗੱਲਾਂ ਨਾ ਕਰੋ। ਦੇਖਤ ਸਿਸਰੁਤ ਕਾਨਨ ਨਪਾਤ ਪਾਤ ਸਿਸਰੁਤ ਪਾਤ ਚੱਲਦੀ ਉਹ ਦੇਖ ਕੇ ਕਾਨਨ ਜੰਗਲਾਂ ਦੇ ਜਿਹੜੇ ਪੱਤੇ ਸੀ ਨਪਾਤ ਝੜ ਗਏ ਨਗਨ ਬਿਟਪ ਪੇ ਨਰਕਰ ਬਿੰਦ ਸੀ। ਫਿਰ ਕਹਿੰਦੇ ਹਨ ਪੱਤੇ ਝੜ ਗਏ ਸਾਰੇ ਵਿਰਸ਼ ਜਿਹੜੇ ਆ ਉਹ ਨਰਕ ਜਾਣ ਵਾਲੇ ਪਾਪੀਆਂ ਵਾਂਗੂ ਨੰਗੇ ਹੋ ਗਏ ਹਨ। ਆਗ ਬੰਦ ਪਾਪੀਆਂ ਵਾਂਗੂ ਬਿਟਪ ਜਿਹੜੇ ਦਰਖਤ ਸੀ ਨਗਨ ਉਹ ਸਾਰੇ ਨੰਗੇ ਹੋ ਗਏ ਹਨ। ਅੰਬਨ ਕੋ ਮੋਰ ਪਾ ਕੰਠ ਕਲ ਕੋਕ ਲਾ ਕੇ ਕੂਕਤ ਸੁਨਾਏ ਕੂਕ ਪਾਵਤ ਆਨੰਦ ਸੇ। ਹਾਂਜੀ ਅੰਬਾਂ ਦਾ ਜਿਹੜਾ ਹਾਂਜੀ ਮੋਰ ਪੱਖ ਉਹਨਾਂ ਦਾ ਮੋਰ ਮੈਨੂੰ ਬੂਰ ਸੀ ਉਹਨੂੰ ਖਾ ਕੇ ਪੱਖ ਮੈਨੂੰ ਖਾ ਕੇ ਕੰਠ ਕਲ ਕੋਕਲਾ ਉਹਦੀਆਂ ਕੋਇਲਾਂ ਦੇ ਗਲੇ ਬੜੇ ਸੁੰਦਰ ਹੋ ਗਏ। ਕੂਕਤ ਸੁਨਾਏ ਕੂਕ ਪਾਵਤ ਆਨੰਦ ਸੇ ਕੂਕ ਕੂ ਕੇ ਸੁਣਾਉਂਦੀਆਂ ਬੜੇ ਆਨੰਦ ਨੂੰ ਪਾ ਰਹੀਆਂ। ਕੀਰ ਕਲ ਬਿੰਕ ਕੰਕ ਤੋਕਕ ਕੁਕੰਨ ਕੋਕ ਕੁਰਕਟ ਕਰੇਟੂ ਕਾਕ ਕੇ ਕੀ ਹੈ ਨਰਿੰਦ ਸੇ। ਹੁਣ ਅੱਗੇ ਦੱਸ ਰਿਹਾ ਆ ਕੀਰ ਤੋਤੇ ਕਲ ਬਿੰਕ ਮੈਨੇ ਚਿੜੀਆਂ ਕੰਕ ਮੈਨੇ ਬਗਲੇ ਤੋਕਕ ਮੈਨੇ ਪਪੀਹੇ ਕੁਕੰਨ ਮੈਨੇ ਬਟੇਰੇ ਔਰ ਅਤੇ ਬਟੇਰੇ ਕੰਕ ਕੋਕ ਮੈਨੇ ਜਿਹੜੇ ਆ ਕਿਵੇਂ ਚੱਕਵੇ ਆ। ਹਾਂਜੀ ਕੀਰ ਤੋਤੇ ਕਲ ਬਿੰਕ ਮੈਨੇ ਚਿੜੀਆਂ ਕੰਕ ਮੈਨੇ ਬਗਲੇ ਤੋਕਕ ਮੈਨੇ ਪਪੀਹੇ ਕੁਕੰਨ ਮੈਨੇ ਬਟੇਰੇ ਕੋਕ ਮੈਨੇ ਆਪਣੇ ਜਿਹੜੇ ਕੋਕ ਚਾਤਰਕ ਚੱਕਵੀ ਚੱਕਵੇ ਹਾਂਜੀ ਕੁਰਕਟ ਕੁੱਕੜ ਹਾਂਜੀ ਕੀਰ ਤੋਤੇ ਅਤੇ ਕਲ ਬਿੰਕ ਮੈਨੇ ਚਿੜੀਆਂ ਕੰਕ ਬਗਲੇ ਤੋਕਕ ਪਪੀਹੇ ਕੁਕੰਨ ਮੈਨੇ ਬਟੇਰੇ ਹਾਂਜੀ ਕੋਕ ਜਿਹੜੇ ਚੱਕਵੀ ਚੱਕਵੇ ਆ ਅਤੇ ਕਰੇਟੂ ਕੁਰਕਟ ਮੈਨੇ ਕੁੱਕੜ ਕਰੇਟੂ ਮੈਨੇ ਕਾਲ ਕੰਛੀ ਕੇਕੀ ਮੈਨੇ ਕਾਕ ਮੈਨੇ ਕਾਂ ਕੇਕੀ ਮੋਰ ਜਿਹੜੇ ਰਾਜਿਆਂ ਵਰਗੇ ਸੇ ਹੈ ਨਰਿੰਦ ਸੇ ਨਰਿੰਦ ਮੈਨੇ ਰਾਜਿਆਂ ਵਰਗੇ ਬੋਲਤ ਕਪੋਤ ਪ੍ਰਿੰਗ ਖੰਜਨ ਕੁਲਿੰਗ ਕਲ ਸਾਰਸ ਕੁਰੰਗ ਨਾਨਾ ਰੰਗ ਕੇ ਬਿਹੰਗ ਬੋਲਤ ਕਪੋਤ ਪ੍ਰਿੰਗ ਹਾਂਜੀ ਜਿਹੜੇ ਕਪੋਤ ਮੈਨੇ ਕਬੂਤਰ ਪ੍ਰਿੰਗ ਭੋਰੇ ਖੰਜਨ ਮੈਨੇ ਮੋਲੇ ਕੁਲਿੰਗ ਬਥਕੇ ਕਲ ਮੈਨੇ ਸੁੰਦਰ ਸਾਰਸ ਕੁਰੰਗ ਮੈਨੇ ਜਿਹੜੀ ਲਮਟੀਂਗ ਆ ਔਰ ਨਾਨਾ ਰੰਗ ਕੇ ਬਿਹੰਗ ਹੈ ਨਾਨਾ ਰੰਗਾਂ ਦੇ ਬਿਹੰਗ ਮੈਨੇ ਪੰਛੀ ਹਨ ਕਾਨਨ ਉਲੰਘ ਹੈ ਨਗਰ ਅਮੰਗ ਪਿਖ ਨਾਗਰ ਔਰ ਨਾਗਰੀ ਆਨੰਦ ਵਾ ਰੰਗ ਹੈ। ਫਿਰ ਕਹਿੰਦੇ ਹਨ ਕਾਨਨ ਜੰਗਲ ਨੂੰ ਲੰਘ ਕੇ ਚਲੇ ਗਏ ਨਗਰ ਅਮੰਗ ਨਗਰ ਬੜੇ ਉਤਸ਼ਾਹ ਦੇ ਨਾਲ ਨਗਰ ਨੂੰ ਲੰਘ ਹੈ। ਪਿੱਖ ਨਾਗਰ ਨਾਗਰੀ ਇਸਤਰੀਆਂ ਪੁਰਸ਼ ਨੂੰ ਦੇਖ ਕੇ ਆਨੰਦ ਬਹੁਤ ਰੰਗ ਕੇ ਬਹੁਤ ਤਰ੍ਹਾਂ ਦੇ ਰੰਗ ਆਨੰਦ ਦੇਖ ਕੇ ਖੁਸ਼ ਹੋਏ। ਗਾਵਤ ਬਸੰਤ ਮਿਲਣ ਨਾਚਤ ਆਨੰਦ ਕਰ ਹਰਾਏ ਰੰਗ ਤਜੀ ਸੰਗ ਫਿਰਤ ਨ ਸੰਗ ਹੈ। ਫਿਰ ਇਸ ਪ੍ਰਕਾਰ ਗਾਵਤ ਬਸੰਤ ਮਿਲ ਗਾਉਂਦੇ ਹਨ। ਬਸੰਤ ਮਿਲ ਬਸੰਤੀ ਰੋ ਮਿਲ ਕੇ ਨਾਚਤ ਆਨੰਦ ਕਰ ਹਾਂਜੀ ਆਨੰਦ ਘਰ ਜਾ ਕੇ ਨੱਚ ਟੱਪ ਰਿਹਾ ਹਰਾਏ ਰੰਗ ਰਾਜੇ ਅਤੇ ਕੰਗਾਲ ਤਜੀ ਸੰਗ ਫਿਰਤ ਨ ਸੰਗ ਹੈ। ਫਿਰ ਕਹਿੰਦੇ ਹਨ ਕਿ ਹਾਂਜੀ ਉਹ ਇਸ ਤਰ੍ਹਾਂ ਨਿਸੰਗ ਹੋ ਕੇ ਘੁੰਮ ਘੁੰਮਾ ਰਹੇ ਹਨ ਸ਼ੰਕਾ ਨੂੰ ਤਿਆਗ ਕੇ। ਆਸੂ ਬਜਾਏ ਤਾਰੀ ਮੁਖ ਤੇ ਸੰਗਾਰੀ ਡਾਰੇ ਪਿਚਕਾਰੀ ਵਾ ਰੰਗਤ ਸੋ ਰੰਗ ਹੈ। ਉਹ ਬਸੰਤ ਰੋ ਦੇ ਗੀਤ ਗਾ ਰਹੀਆਂ ਮਿਲ ਮਿਲ ਕੇ ਨੱਚ ਟੱਪ ਰਹੀਆਂ। ਸਾਰੇ ਰਾਜਾ ਪਰਜਾ ਘਰਾਂ 'ਚ ਬੜੇ ਖੁਸ਼ ਆ। ਹਰ ਤਰ੍ਹਾਂ ਦੇ ਸ਼ੰਕੇ ਛੱਡ ਕੇ ਬਿਨਾਂ ਕਿਸੇ ਡਰ ਭੈ ਤੋਂ ਘੁੰਮ ਘੁੰਮਾ ਰਿਹਾ ਜਿਹੜੀਆਂ ਇਸਤਰੀਆਂ। ਆਦਸੋ ਬਜਾਏ ਤਾਰੀ ਮੁੱਖ ਅਤੇ ਸੁਨਾਏ ਗਾਰੀ ਡਾਰੀ ਪਿਚਕਾਰੀ ਪਾ ਰੰਗ ਅਤੇ ਸੁਰੰਗ ਹੈ। ਉਹ ਇਸਤਰੀਆਂ ਹੱਥਾਂ ਨਾਲ ਗਿੱਧਾ ਪਾ ਰਹੀਆਂ ਮੂੰਹ ਨਾਲ ਸਿੱਠਣੀਆਂ ਦੇ ਰਹੀਆਂ ਪਿਚਕਾਰੀਆਂ ਭਰ ਭਰ ਕੇ ਉਹ ਦੂਸਰਿਆਂ ਦੇ ਜਿਹੜਾ ਰੰਗ ਰੁੰਗ ਹੈ ਹਾਂਜੀ ਸਿੱਟ ਰਹੀਆਂ ਹਨ। ਸੋਦਰੀ ਸਦਨ ਗਏ ਕਮਲ ਵਦਨ ਪੁੰਨ ਬੰਧਨ ਕਦਨ ਜਾ ਕੇ ਨਾਮ ਲੇਤ ਹੋਤ ਹੈ। ਜਿਨ੍ਹਾਂ ਦਾ ਜਿਹੜਾ ਨਾਂ ਕਮਲ ਮੁੱਖ ਹਰ ਗਏ ਹੈ ਅਤੇ ਸੋਦਰੀ ਸਦਨ ਗਏ ਐਂ ਭੈਣ ਦੇ ਘਰ ਚਲੇ ਗਏ ਕਮਲ ਵਦਨ ਕਮਲ ਵਰਗਾ ਚਿਹਰਾ ਜਿਹਨਾਂ ਬੰਧਨ ਕਦਨ ਜਾ ਕੇ ਨਾਮ ਲੇਤ ਹੋਤ ਹੈ। ਜਿਨ੍ਹਾਂ ਦਾ ਨਾਮ ਲੈਣ ਨਾਲ ਬੰਧਨ ਜਿਹੜੇ ਕਦਨ ਕੱਟੇ ਜਾਂਦੇ ਹਨ। ਆਦਰ ਸੁਨੇਹ ਕਰ ਮਿਲ ਕੇ ਵਸਾਏ ਗਏ ਕੁਸ਼ਲ ਪ੍ਰਣ ਬੂਝ ਆਨੰਦ ਅਦੋਤ ਹੈ। ਆਦਰ ਸਤਿਕਾਰ ਪਿਆਰ ਨਾਲ ਮਿਲ ਕੇ ਵਸਾਏ ਗਏ ਘਰ ਨੂੰ ਵਸਾਇਆ ਕੁਸ਼ਲ ਪ੍ਰਣ ਬੂਝ ਰਾਜੀ ਖੁਸ਼ੀ ਪੁੱਛ ਕੇ ਆਨੰਦ ਅਦੋਤ ਹੈ। ਬੜਾ ਉਹਨਾਂ ਨੂੰ ਘਰ ਦੇ ਵਿੱਚ ਵਸਾਏ ਮੈਨੇ ਬਿਠਾਇਆ ਹੈ। ਸਾਦਰ ਸੁਨੇਹ ਕਰ ਮਿਲ ਕੇ ਵਸਾਏ ਗਏ ਸਾਦਰ ਸਤਿਕਾਰ ਨਾਲ ਪ੍ਰੇਮ ਕਰਕੇ ਮਿਲ ਕੇ ਆਪਣੇ ਕੇ ਘਰ 'ਚ ਬਿਠਾਇਆ ਹੈ ਆਸਣ ਦਿੱਤਾ ਹੈ ਕੁਸ਼ਲ ਪ੍ਰਸ਼ਨ ਬੂਝ ਆਨੰਦ ਅਦੋਤ ਹੈ। ਰਾਜੀ ਖੁਸ਼ੀ ਪੁੱਛ ਕੇ ਬੜਾ ਆਨੰਦ ਦਾ ਅਦੋਤ ਪ੍ਰਕਾਸ਼ ਹੋ ਰਿਹਾ। ਏਕ ਦਿਨ ਰਹੇ ਪਿਤਾ ਲੈਣ ਹਿੱਤ ਬਿਆਨ ਕਹੇ ਸੁਣ ਕਹਿ ਜੈ ਰਾਮ ਸਨਮਾਨੇ ਰੂਪ ਜੋਤ ਹੈ। ਫਿਰ ਇੱਕ ਦਿਨ ਉੱਥੇ ਰਹੇ ਬਿਦਾ ਲੈਣ ਵਾਸਤੇ ਬੈਨ ਜਿਹੜੇ ਬਚਨ ਕਹੇ ਸੁਣ ਕੇ ਭਾਈ ਜੈਰਮਨ ਸਨਮਾਨ ਰੂਪ ਜੋਤ ਹੈ। ਜਿਹੜੇ ਜੋਤ ਸਰੂਪ ਸਤਿਗੁਰੂ ਜੀ ਹਨ ਉਹਨਾਂ ਦਾ ਸਤਿਕਾਰ ਕੀਤਾ ਹੈ ਉਸ ਸਤਿਕਾਰ ਜੋਤ ਸਰੂਪ ਕਰਕੇ ਮੰਨਦੇ ਹਨ। ਮੇਰੇ ਧੰਮ ਰਹੋ ਸੇਵਾ ਕਰੋ ਜੋ ਕਹੋ ਤੁਮ ਸੰਤ ਰੂਪ ਦੇਖੇ ਤੇ ਕਲਖ ਦੁੱਖ ਖੋਤ ਹੈ। ਫਿਰ ਕਹਿਣ ਲੱਗੇ ਇੱਕ ਦਿਨ ਹੋਰ ਠਹਿਰੋ। ਫਿਰ ਉਹਨਾਂ ਨੇ ਵਿਦਾਇਗੀ ਲੈਣ ਲਈ ਬਚਨ ਕਹੇ ਸੁਣ ਕੇ ਭਾਈ ਜੈ ਰਾਮ ਜਿਹੜੇ ਮਾਰਨ ਜੋਸਰੂ ਮੰਨਦੇ ਸੀ ਬੜੇ ਸਤਿਕਾਰ ਨਾਲ ਕਹਿਣ ਲੱਗੇ ਆਪ ਜੀ ਮੇਰੀ ਬੇਨਤੀ ਹੈ ਮੇਰੇ ਘਰ ਰਹੋ ਜੋ ਵੀ ਆਪ ਜੀ ਕਹੋਗੇ ਮੈਂ ਤੁਹਾਡੀ ਸੇਵਾ ਕਰਾਂ। ਮੇਰੇ ਧੰਮ ਰਹੋ ਸੇਵਾ ਕਰੋ ਜੋ ਕਹੋ ਤੁਮ ਜੋ ਤੁਸੀਂ ਕਹੋਗੇ ਉਹ ਸੇਵਾ ਮੈਂ ਕਰਾਂਗਾ। ਸੰਤ ਰੂਪ ਦੇਖੇ ਤੇ ਤੁਸੀਂ ਸੰਤ ਰੂਪ ਹੈ ਤੁਹਾਡੇ ਦਰਸ਼ਨ ਕਰਨ ਦੇਖ ਕਲਖ ਦੁੱਖ ਹੋਤ ਹੈ ਔਰ ਜਿਹੜੇ ਪਾਪ ਰੂਪੀ ਦੁੱਖ ਹੈ ਉਹ ਸਾਰੇ ਖੋਤ ਮੈਨੇ ਨਾਸ ਹੋ ਜਾਂਦੇ ਆ। ਖੜਾ ਹੋ ਜਾ ਇੱਕ ਡੰਡਾ ਰੱਖਿਆ ਕਰਾਂ ਜਿਹੜੇ ਮਾੜਾ ਜਿਹਾ ਹੋਵੇ ਗਿੱਟੇ 'ਤੇ ਲਾ ਤਾ ਪਰਮਨ ਜਨ ਗਜਾ ਰਾਮ ਕੋ ਬਖਾਨੇ ਬਹਿਣ ਬੇਦਾ ਦੇ ਹੱਬ ਕੇ ਬਹੁਰਪੁਰ ਜਾਵੇ। ਫਿਰ ਸਤਿਕਾਰ ਜੋ ਪਿਤਾ ਜੀ ਨੇ ਜਿਵੇਂ ਸਾਧੂ ਰਾਮ ਕਿਹਾ ਸੀ ਉਸੇ ਪ੍ਰਕਾਰ ਉਹਨੇ ਕਹਿ ਦਿੱਤਾ ਕਿ ਹੁਣ ਤੁਸੀਂ ਵਿਦਾ ਕਰੋ ਜਦੋਂ ਫਿਰ ਦੂਜੀ ਵਾਰੀ ਇਸ ਨਗਰੀ ਵਿੱਚ ਆਵਾਂਗਾ ਬਹੁਰਪੁਰ ਆਵੇ ਹੁਣ ਵਿਦਾਇਗੀ ਦੇ ਦਿਓ ਫਿਰ ਮੈਂ ਅੱਬ ਕੇ ਅੱਬ ਹੁਣ ਵਿਦਾ ਦੇ ਦਿਓ ਬਹੁਰ ਮੈਨੇ ਫਿਰ ਨਗਰ 'ਚ ਆਵਾਂਗਾ। ਭਗਨੀ ਕੁਲੇਨ ਮਾਤ ਪਿਤਾ ਨੇ ਬਿਠਾਏ ਇਹ ਹੁਣ ਤਾਂ ਭੈਣ ਜੀ ਨੂੰ ਲੈਣ ਵਾਸਤੇ ਮਾਤਾ ਜੀ ਪਿਤਾ ਨੇ ਮੈਨੂੰ ਭੇਜਿਆ ਹੈ ਜਾਣੋ ਯੋਗ ਜਾਣੋ ਅੱਬ ਨਹੀਂ ਪੁਣ ਜਾਵੇ ਹੁਣ ਜਾਣਾ ਯੋਗ ਆ ਨਹੀਂ ਪੁਣ ਜਾਵੇ ਹਾਂਜੀ ਅਤੇ ਇਸ ਵਾਸਤੇ ਜਿਸ ਤਰ੍ਹਾਂ ਤੁਸੀਂ ਯੋਗ ਸਮਝੋ ਅਤੇ ਉਹ ਠੀਕ ਹੈ ਅਤੇ ਹੁਣ ਨਹੀਂ ਕਹਿੰਦੇ ਫਿਰ ਮੈਂ ਆ ਜਾਵਾਂਗਾ ਜਾਵੇਂ ਦੋ ਚਾਰ ਕਿੰਨ ਸਭ ਨੂੰ ਕੋਈ ਵਿਦਾ ਦੀਨ ਚਲੇ ਤਲਵੰਡੀ ਮਗ ਸੁੰਦਰ ਸੁਹਾਵੇ। ਇਸ ਪ੍ਰਕਾਰ ਸਾਰਿਆਂ ਨੇ ਵਿਚਾਰ ਵਟਾਉਂਦਾ ਕਰਕੇ ਸਾਰਿਆਂ ਨੇ ਨਹੀਂ ਬੀਬੀ ਜੀ ਨੂੰ ਮਹਾਰਾਜ ਨੂੰ ਵਿਦਾਈ ਦਿੱਤੀ ਅਤੇ ਆਪਣੇ ਸਤਿਕਾਰਯੋਗ ਭੈਣ ਬੇਬੇ ਨਾਨਕੀ ਨੂੰ ਲੈ ਕੇ ਅਤੇ ਤਲਵੰਡੀ ਮਗ ਸੁੰਦਰ ਸੁਹਾਵੇ। ਇਹ ਤਲਵੰਡੀ ਦਾ ਜਿਹੜਾ ਸੁੰਦਰ ਰਸਤਾ ਸੀ ਸੋਭਨੀਕ ਹੋ ਰਿਹਾ ਜਾ ਰਿਹਾ ਸੋਭਾ ਪਾ ਰਿਹਾ ਆ। ਬੇਦੀ ਕੋਲ ਖੇਤ ਆਏ ਸੁਸਾ ਕੇ ਸਮੇਤ ਨੇ ਜੇ ਪਰਵਸ਼ੇ ਨਿਕੇਤ ਮਾਤ ਅੰਗ ਮੈਂ ਨਮਾਵੇ। ਬੇਦੀਆਂ ਦੀ ਕੁੱਲ ਦੇ ਜਿਹੜੇ ਕੇਤੂ ਨਿਸ਼ਾਨ ਆਏ ਸੁਸਾ ਸਮੇਤ ਭੈਣ ਜੀ ਦੇ ਸਮੇਤ ਆਏ ਨਿਜ ਪਰਵਸ਼ੇ ਨਿਕੇਤ ਆਪਣੇ ਘਰ 'ਚ ਪ੍ਰਵੇਸ਼ ਕੀਤਾ ਮਾਤ ਅੰਗ ਨਾ ਨਾ ਮਾਵੇ। ਮਾਤਾ ਜੀ ਜਦੋਂ ਭੈਣ ਭਰਾਉਣ ਦੇਖਿਆ ਬੜੇ ਪ੍ਰਸੰਨ ਹੋਏ ਅੰਗਾਂ 'ਚ ਸਮਾਉਂਦੇ ਨੇ ਭਾਵ ਬਹੁਤ ਹੀ ਖੁਸ਼ ਹੋਏ। ਸੋ ਜੀ ਰਾਏ ਸੁਣਨੇ ਜੀ ਵੱਲਭ ਆਵਨਦਾਸ ਪਠਾਉਣ ਕਿਨ ਤਦਾ ਜੀ ਜਦੋਂ ਸ਼੍ਰੀ ਰਾਏ ਬੁਲਾਰ ਜੀ ਨੇ ਸੁਣਿਆ ਕਿ ਉਹਨਾਂ ਦੇ ਵੱਲਭ ਆਪਣੇ ਪਿਆਰੇ ਗੁਰੂ ਜੀ ਮਹਾਰਾਜ ਆ ਗਏ ਤਾਂ ਉਸ ਵੇਲੇ ਦਾਸ ਨੂੰ ਭੇਜ ਕੇ ਅਤੇ ਮਹਾਰਾਜ ਨੂੰ ਬੁਲਾਉਣ ਵਾਸਤੇ ਦਾਸ ਨੂੰ ਭੇਜਿਆ ਗਿਆ। ਲੀਨ ਬੁਲਾਏ ਸੁਪਾਸ ਵਸਾਏ ਹਿਰਦੇ ਸੁੱਖ ਪਾਏ ਅੱਖੀਂ ਭਰ ਆਏ। ਇਹ ਬੁਲਾ ਕਰਕੇ ਆਪਣੇ ਕੋਲ ਬੜੇ ਸਤਿਕਾਰ ਨਾਲ ਬਿਠਾਇਆ ਮਨ 'ਚ ਬੜਾ ਸੁੱਖ ਪਾਇਆ ਅੱਖਾਂ ਪਿਆਰ ਦੇ ਅਥਰੂਆਂ ਨਾਲ ਭਰ ਆਈਆਂ। ਪ੍ਰੇਮ ਸੰਭੂ ਸਰੀਰ ਅਪੀਰ ਕੀ ਪ੍ਰੀਤ ਨਵੀਨ ਕਰੀ ਅਧਿਕਾਈ। ਪ੍ਰੇਮ ਨਾਲ ਸਰੀਰ ਦੀ ਰਾਜੀ ਖੁਸ਼ੀ ਪੁੱਛੀ ਇਹ ਸਾਰੀ ਗੱਲ ਜਾਣ ਕੇ ਹੋਰ ਪ੍ਰੀਤ ਵਧਾਈ। ਹਾਂਜੀ ਪ੍ਰੇਮ ਸੰਭੂ ਸਰੀਰ ਅਪੀਰ ਕੀ ਹਾਂਜੀ ਪ੍ਰੇਮ ਦੇ ਨਾਲ ਸਰੀਰ ਦੀ ਜਿਹੜੀ ਅਪੀਰ ਕੋਈ ਕੋਈ ਦੁੱਖ ਤਾਂ ਨਹੀਂ ਸੁੱਖ ਸਾਂਤ ਆ ਪੁੱਛ ਕੇ ਨਵੀਨ ਪ੍ਰੀਤ ਨਵੀਨ ਕਰੀ ਅਧਿਕਾਈ। ਔਰ ਫਿਰ ਨਵੇਂ ਢੰਗ ਨਾਲ ਹੋਰ ਬੜੀ ਪ੍ਰੀਤੀ ਕੀਤੀ ਹੈ। ਪ੍ਰੇਮ ਸੋਭੂ ਸਰੀਰ ਅਧੀਰ ਕੀ ਹਾਂਜੀ ਧੀਰ ਪਾਠ ਚਾਹੀਦਾ ਹੈ ਪੀਰ ਲਿਖ ਗਿਆ। ਪ੍ਰੇਮ ਸੋਭੂ ਸਰੀਰ ਅਧੀਰ ਕੀ ਹਾਂਜੀ ਧੀਰਜ ਧਾਰਨ ਵਾਲੇ ਸਤਿਗੁਰੂ ਜੀ ਨੂੰ ਰਾਜੀ ਖੁਸ਼ੀ ਪੁੱਛੀ ਹੈ। ਹਾਂਜੀ ਅਤੇ ਅਪੀਰ ਨਹੀਂ ਚਾਹੀਦਾ ਅਧੀਰ ਚਾਹੀਦਾ ਪਰ ਗਲਤ ਛਪਿਆ ਪ੍ਰੀਤ ਨਵੀਨ ਕਰੀ ਅਧਿਕਾਈ। ਹਾਂਜੀ ਫਿਰ ਇਸ ਤਰ੍ਹਾਂ ਆਪਣੀ ਜਿਹੜੀ ਪ੍ਰੀਤ ਹੈ ਉਹ ਬਹੁਤ ਹੀ ਅਧਿਕ ਕੀਤੀ ਹੈ। ਧੀਰ ਧੁਰੰਦਰ ਸ਼੍ਰੀ ਗੁਰਪੁਰ ਨੇ ਛੇਵੇਂ ਕਹੀ ਔਜੈਰਮ ਬੜਾਈ। ਫਿਰ ਇਸ ਪ੍ਰਕਾਰ ਧੀਰ ਧੁਰੰਦਰ ਜੇ ਧੀਰ ਨੂੰ ਧਾਰਨ ਵਾਲੇ ਤੋਰਾ ਰੂਪ ਹੈ ਸ਼੍ਰੀ ਗੁਰੂ ਸਤਿਕਾਰ ਜੋ ਪੂਰਨ ਛੇਵ ਪੂਰੇ ਤੁਰਨ ਰਾਜੀ ਖੁਸ਼ੀ ਕਹੀ ਔਰ ਜੈਰਾਮ ਬੜਾਈ ਅਤੇ ਭਾਈ ਜੈਰਾਮ ਦੀ ਵਡਿਆਈ ਕੀਤੀ ਵੀ ਬੜੇ ਚੰਗੇ ਸੁਭਾਅ ਦੇ ਮਾਲਕ ਹਨ। ਦੋਹਰਾ ਸਦਨ ਆਏ ਦੁੱਖ ਕਦਨ ਪੁਨ ਜਿੰਨ ਅਤੇ ਮਦਨ ਲਿਜਾਏ। ਇਹ ਜਿਹੜੇ ਦੁੱਖਾਂ ਦਾ ਨਾਸ ਕਰਨ ਵਾਲੇ ਦੁੱਖਾਂ ਨੂੰ ਕਦਨ ਕੱਟਣ ਵਾਲੇ ਸਦਨ ਘਰ ਆ ਗਏ ਵਾਪਸ ਔਰ ਜਿਨ੍ਹਾਂ ਦੀ ਸੁੰਦਰਤਾ ਨੂੰ ਦੇਖ ਕੇ ਜਿਹੜਾ ਕਾਮਦੇਵ ਹੈ ਇਹ ਵੀ ਸ਼ਰਮਿੰਦਾ ਹੁੰਦਾ ਹੈ। ਰਦਨ ਕੁੰਦ ਕੰਦਲ ਆਨੰਦ ਮੰਦ ਮੰਦ ਗਤ ਪਾਏ। ਫਿਰ ਰਦਨ ਕੁੰਦ ਮਰਦਮਾਨ ਦੇ ਫੁੱਲ ਵਰਗੇ ਉਹਨਾਂ ਦੇ ਬਿਲਕੁਲ ਚਿੱਟੇ ਦੰਦ ਆ ਔਰ ਆਨੰਦ ਕੰਦਲ ਆਨੰਦ ਦੀ ਕੰਦਲ ਆ ਮੰਦ ਮੰਦ ਗਤ ਪਾਏ। ਉਹਨਾਂ ਦੀ ਜਿਹੜੀ ਤੋੜ ਬੜੀ ਗੰਭੀਰ ਆ ਹਾਂਜੀ ਅਤੇ ਜਿਸ ਤਰ੍ਹਾਂ ਠਿਮ ਠਿਮ ਕਰਦੇ ਚੱਲਦੇ ਆ ਪਤਾ ਨਹੀਂ ਲੱਗਦਾ ਚਰਨ ਕਦੋਂ ਰੱਖਦੇ ਆ ਕਦੋਂ ਚੁੱਕਦੇ ਆ ਹੈਂ ਬੜੀ ਸੁੰਦਰ ਹੌਲੀ ਹੌਲੀ ਗਤ ਚਾਲ ਪਾ ਕੇ ਚੱਲਦੇ ਹਨ। ਕੁਵਿਤ ਸੁੰਦਰ ਵਦਨ ਪਰ ਤਨਕ ਸ਼ਮਸ਼ਮਸ ਮਨੋ ਸ਼ਿੰਗਾਰ ਨੇ ਜ਼ਰੂਰ ਪ੍ਰਗਟਾਵੇ। ਬੁਖਾਰ ਉੱਤੇ ਸੁੰਦਰ ਦਾੜੀ ਦਾ ਹਾਂਜੀ ਥੋੜ੍ਹੇ ਥੋੜ੍ਹੇ ਕਾਲਾਪਣ ਕਾਲੇ ਕੇਸ ਆ ਗਏ ਇਹ ਮਨੋ ਸ਼ਿੰਗਾਰ ਰਸ ਜਿਹੜਾ ਆਪਣਾ ਸਰੂਪ ਵਿੱਚ ਪ੍ਰਗਟ ਹੋ ਰਿਹਾ ਹੈ। ਹਾਂਜੀ ਸੁੰਦਰ ਬਦਨ ਪਰ ਤਨਕ ਤਨਕ ਮੈਨੇ ਥੋੜ੍ਹੀ ਸ਼ਮਸ਼ਮਸ ਕਾਲੇ ਰੰਗ ਦੀ ਦਾੜੀ ਥੋੜ੍ਹੀ ਥੋੜ੍ਹੀ ਆ ਰਹੀ ਹੈ ਮਨੋ ਸ਼ਿੰਗਾਰ ਰਸ ਆਪਣਾ ਰੂਪ ਪ੍ਰਗਟ ਕਰ ਰਿਹਾ ਹੈ। ਕਦੋਂ ਸਸ ਪਾਸ ਚਾਹੇ ਪਸਰਿਓ ਤਮਸ ਜਸ ਕਦੋਂ ਮੁੱਖ ਸਾਰਸ ਪੈ ਮਦ ਸੁਹਾਵੀ। ਜਿਸ ਪ੍ਰਕਾਰ ਕਹਿੰਦੇ ਸਸੀ ਚੰਦਰਮਾ ਦੇ ਕੋਲ ਹਨੇਰਾ ਫੈਲਿਆ ਹੁੰਦਾ ਅਤੇ ਜਾਂ ਇਸ ਤਰ੍ਹਾਂ ਜਿਵੇਂ ਕਵਲ ਫੁੱਲ ਦੇ ਉੱਤੇ ਭੌਰਾ ਬੈਠਾ ਹਾਂਜੀ ਸੋਭ ਰਿਹਾ ਹੈ ਮਦ ਸੁਹਾਵੀ। ਉਹਨਾਂ ਦਾ ਮੁੱਖ ਜਿਹੜਾ ਸਾਰਸ ਜਿਵੇਂ ਜਿਵੇਂ ਚੰਦਰਾਂ ਦੇ ਕੋਲ ਪਸਰੋ ਤਮਸ ਇੰਨੀ ਹਨੇਰਾ ਫੈਲਿਆ ਅਤੇ ਜਿਸ ਤਰ੍ਹਾਂ ਚੰਦਰਮਾ ਦੇ ਕੋਲ ਹਨੇਰਾ ਫੈਲਿਆ ਹੁੰਦਾ ਜਾਂ ਜਿਵੇਂ ਕਬਲ ਦੇ ਫੁੱਲ 'ਤੇ ਭੈਰਾ ਬੈਠਾ ਸੋਭਾ ਪਾ ਰਿਹਾ ਹੈ। ਕਦੋਂ ਮੁੱਖ ਸਾਰਸ ਪੈ, ਹਾਂਜੀ ਮੁੱਖ ਰੂਪੀ ਕਬਲ ਦੇ ਮਧਬ ਸੁਆਵੀ ਭੌਰਾ ਸੁਹਾ ਰਿਹਾ ਹੈ। ਭੁਜਾ ਹੈ ਪ੍ਰਲੰਬ ਭਾਰੀ ਉਨ੍ਹਾਂ ਤੇ ਸਕੰਧਚਾਰੀ ਦਇਆ ਭਰੀ ਨੈਨਕੋਰ ਚਿਤ ਕੋ ਚਰਾਵੀ। ਭੁਜਾ ਬੜੀਆਂ ਪ੍ਰਲੰਬ ਬਾਹਾਂ ਬਹੁਤ ਲੰਬੀਆਂ, ਉਨ੍ਹਾਂ ਸਕੰਧਚਾਰੀ ਮੁੰਡੇ ਬੜੇ ਸੁੰਦਰ ਵੀ ਹੈ, ਉਨਤ ਉੱਚੇ ਵੀ ਹੈ। ਚਾਰੀ ਸੁੰਦਰ ਹੈ ਦਇਆ ਭਰੀ ਨੈਨਕੋਰ ਚਿਤ, ਉਹਨਾਂ ਦੀ ਦਇਆ ਭਰੀ ਦ੍ਰਿਸ਼ਟੀ ਹੈ, ਕਟਾਖ ਬਿਰਤੀ ਹੈ ਜਦੋਂ ਤਿਰਛੇ ਢੰਗ ਨਾਲ, ਹਾਂਜੀ ਪ੍ਰੇਮ ਭਰੀ ਦਇਆ ਦ੍ਰਿਸ਼ਟੀ ਦੇਖਦੇ ਹਾਂ। ਚਿੱਤ ਕੋ ਚਰਾਵੇ, ਕੋਣਾਂ ਦੇ ਜਿਹੜੇ ਕਟਾਕਸ਼ ਉਹ ਚਿੱਤ ਨੂੰ ਚਰਾਣਾ ਕਰਦੇ ਹਨ। ਕੁੰਡਲ ਕਪੋਲ ਪਰ ਚਮਕਦ ਲੋਲ ਪੈ, ਚਿਬਕ ਅਮੋਲ ਛੱਬ ਹੀਰੇ ਤੇ ਲੁਭਾਵੇ। ਫਿਰ ਅੱਗੇ ਸ਼ਿੰਗਾਰ ਰਸ ਵਿੱਚ ਸਾਰਾ ਵਰਣਨ ਕਰ ਰਿਹਾ। ਕੁੰਡਲ ਕਪੋਲ ਪਰ ਜਿਹੜੇ ਕੁੰਡਲ ਆ ਉਹ ਗੱਲਾਂ ਦੇ ਪਏ, ਚਮਕਤ ਲੋਲ ਪੈ ਚਮਕ ਰਿਹਾ, ਲੋਲ ਮੈਨੇ ਚੰਚਲ ਨਜ਼ਰ ਆ ਰਿਹਾ। ਚਿਬਕ ਅੰਬੋਲ ਛੱਬ ਹੀਰੇ ਤੇ ਲੁਆਵੇ, ਚਿਬਕ ਜਿਹੜੀ ਠੋਡੀ ਹੈ ਉਹਦੀ ਛਬੀ ਜਿਹੜੀ ਸੁੰਦਰਤਾ ਉਹ ਬੜੀ ਅਮੋਲਕ ਆ, ਅਤੇ ਮਨ ਨੂੰ ਲਵਾਏ ਮਨ ਕਰਨ ਵਾਲੀ, ਜਿਹੜਾ ਹੀਰਾ ਦੇਖਦਾ ਉਹਦੇ ਮਨ ਨੂੰ ਲਵਾ ਲੈਂਦੀ ਹੈ, ਲਵਾਏ ਮਨ ਕਰਦੀ ਹੈ। ਕਿਉਂਕਿ ਜਿਹੜੇ ਅਵਤਾਰ ਲੋਕ ਹੁੰਦੇ ਉਹਨਾਂ ਦੇ ਵਿੱਚ ਇਹ 32 ਲੱਖਣ ਹੁੰਦੇ ਆ। ਸੋ ਇਹ ਰਾਗ ਵਿਰੋਧ ਅਤੇ ਬਿਰਤ ਨਿਰੋਧਨ ਆ ਤੇਰੀ ਸਦਾ ਜਿਨਕੀ। ਔਰ ਫਿਰ ਦੱਸ ਰਿਹਾ ਮੋਹ ਤੂੰ ਵਿਰੋਧਨ ਮੈਨੇ ਰੋਕਣ ਦੀ ਬਿਰਤੀ, ਜਿਹੜੀ ਮਨ ਨੂੰ ਇਕਾਗਰ ਕਰਨ ਦੀ ਰੀਤੀ ਹੈ ਉਹ ਸਦਾ ਹੀ ਰਹੀ ਹੈ। ਸ਼ੈ ਨਾ ਸਕੇ ਹਰ ਕੰਮ ਮਨ ਸ਼ੋਕ ਦੁਆ ਜਿਉਂ ਦਲ ਕੰਜ ਜਲੰਕਨ ਕੀ। ਫਿਰ ਅੱਗੇ ਕਵੀ ਜੀ ਦੱਸ ਰਿਹਾ ਜਿਸ ਵਾਰ ਕਬਲ ਦੇ ਪੱਤੇ ਨੂੰ ਪਾਣੀ ਦੀ ਬੂੰਦ ਛੋਹ ਨਹੀਂ ਸਕਦੀ, ਇਸੇ ਪ੍ਰਕਾਰ ਉਹਨਾਂ ਨੂੰ ਖੁਸ਼ੀ ਗਮੀ ਜਿਹੜੀ ਆ ਇਹ ਨਹੀਂ ਛੋਹ ਸਕਦੀਆਂ, ਇਹ ਕਰਸ ਰਹਿੰਦੇ ਆ। ਏਕ ਸੇ ਆਨੰਦ ਮੈਂ ਮਗਨ ਜਗਤਾਰਨ ਲੀਲਾ ਕਰੇ ਤਨਕੀ, ਇਹ ਕਰਸ ਆਨੰਦ ਵਿੱਚ ਮਸਤ ਰਹਿੰਦੇ ਆ। ਔਰ ਕਹਿੰਦੇ ਸਰੀਰਕ ਤੌਰ 'ਤੇ ਸੰਸਾਰ ਨੂੰ ਤਾਰਨ ਵਾਸਤੇ ਅਨੇਕ ਤਰ੍ਹਾਂ ਦੇ ਲੀਲਾ ਕੌਤਕ ਕਰਦੇ ਆ। ਐਸੇ ਗੁਰੂ ਕੀ ਜੋ ਸਤਸੰਗਤ ਸੇਵਤ ਕਿਆ ਉਪਮਾ ਤਨਕੀ। ਕਹਿੰਦੇ ਜਿਹੜੇ ਐਸੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਗਤ ਕਰਦੇ ਆ ਉਹਨਾਂ ਦੀ ਉਪਮਾ ਨੂੰ ਕਵੀ ਕਹਿੰਦੇ ਕੌਣ ਜਾਣ ਸਕਦਾ ਹੈ। ਦੋਹਰਾ ਉਦਾਸੀਨ ਬਿਰਤ ਮੈਂ ਸਦਾ ਸ਼੍ਰੀ ਬੇਦੀ ਕੁਲ ਕੇਤ, ਬੇਦੀਆਂ ਦੀ ਕੁਲ ਦੇ ਨਿਸ਼ਾਨ ਸਦਾ ਉਦਾਸੀਨ ਬਿਰਤੀ ਵਿੱਚ ਰਹਿੰਦੇ ਆ। ਇਸ ਵਿਧੀ ਮਰਿਆਦਾ ਦੇ ਨਾਲ ਸੰਸਾਰ ਨੂੰ ਤਾਰਨ ਵਾਸਤੇ ਆਪਣੇ ਜਿਹੜੇ ਦਿਨ ਆ ਉਹ ਬਤਾਵੇ ਬਤੀਤ ਕਰ ਰਹੇ ਹਨ ਇਸ ਵਿਧੀ ਦੇ ਨਾਲ। ਕੋਈ ਆ ਬਾਹਰੋਂ ਜੈਰਾਮ ਚਲਿਆ ਹੋ ਸੋ ਸਰਾਰਤਾਂ ਜਾਂ ਕੋਈ ਬਰਾਮ ਵੇਖ ਲੈਂਦੇ ਇਤਨਾ। ਬਾਅਦ ਵਿੱਚ ਕੀ ਹੋਇਆ, ਭਾਈ ਜੈਰਾਮ ਜੀ ਰਾਏਪੁਰੇ ਤਲਵੰਡੀ ਆਪਣੇ ਸਹੁਰੇ ਘਰ ਆ ਗਏ, ਜਿਨ੍ਹਾਂ ਨੇ ਧੰਨ ਧੰਨ ਬੇਬੇ ਨਾਨਕੀ ਜੀ ਵਾਸਤੇ ਸੁੰਦਰ ਪੁਸ਼ਾਕ ਜਿਹੜੀ ਸੀ ਪਹਿਨੀ ਹੋਈ ਸੀ। ਸੁਣ ਕੇ ਬੁਲਾਰਨ ਬੁਲਾਏ ਪਠਾ ਤਤਕਾਲ ਆਏ ਮਿਲਿਓ ਭਲੀ ਰੀਤ ਕਰੀ ਸਨਮਾਨ। ਜਦੋਂ ਸ਼੍ਰੀ ਰਾਏ ਬੁਲਾਰਨ ਆਉਣ ਦਾ ਪਤਾ ਲੱਗਿਆ ਵੀ ਭਾਈ ਜੈਰਾਮ ਜੀ ਆਏ ਆ, ਉਹਨੇ ਛੇਤੀ ਬੜੇ ਸਤਿਕਾਰ ਨਾਲ ਉਹਨਾਂ ਨੂੰ ਬੁਲਾਵਾ ਭੇਜਿਆ ਭਲੀ ਰੀਤ ਨਾਲ। ਕੁਛ ਲੋਕ ਪ੍ਰਸੰਗ ਕਰੇ ਦੇ ਮੈਂ ਅਨੰਦਰ ਬੋਲਿਓ ਸਮਝਾਉਣ ਹਿੱਤ ਵੇਦ ਕਰਦਾ ਕੀ। ਫਿਰ ਭਾਈ ਜੈਰਾਮ ਉਹਨੂੰ ਜਾ ਕੇ ਮਿਲੇ, ਉਹਨਾਂ ਨੇ ਫਿਰ ਬੜਾ ਆਦਰ ਵੀ ਕੀਤਾ ਅਤੇ ਸਨਮਾਨ ਵੀ ਦਿੱਤਾ ਹੈ। ਕੁਛ ਲੋਕ ਪ੍ਰਸੰਗ ਕਰ ਸੁਣ ਕੇ ਬੁਲਾਰਨ ਬੁਲਾਏ ਪਠਾ ਤਤਕਾਲ ਆ ਗਏ ਮਿਲਿਓ ਭਲੀ ਰੀਤ ਕਰੀ ਸਨਮਾਨ। ਭਲੀ ਰੀਤੀ ਨੇ ਮਿਲੇ ਬੜਾ ਸਨਮਾਨ ਕੀਤਾ। ਕੁਛ ਲੋਕ ਪ੍ਰਸੰਗ ਕਰੇ ਦੇ ਮੈਂ ਅਨੰਦਰ ਬੋਲਿਓ ਸਮਝਾਉਣ ਹਿੱਤ ਵੇਦ ਕਰਦਾ ਕੀ। ਰਾਜੀ ਖੁਸ਼ੀ ਦਾ ਪ੍ਰਸੰਗ ਕਰਕੇ ਹਿਰਦੇ 'ਚ ਬੜਾ ਆਨੰਦ ਧਾਰ ਕੇ ਬੋਲੇ ਸਮਝਾਉਣ ਹਿੱਤ ਵਿਦਗਤ ਦਾਨ ਕੀ। ਹਾਂਜੀ ਫਿਰ ਮੁਕਤੀ ਦਾ ਅਤੇ ਭਾਵ ਸਤਿਗੁਰੂ ਜੀ ਬਾਰੇ ਸਮਝਾਉਣ ਵਾਸਤੇ ਕਿਹਾ ਕਲਾਵਨ ਨਾਨਕ ਸੁਜਾਨ ਕੋ ਤੂੰ ਭਲੇ ਮਨ ਕਲਿਆ ਕਰਤ ਕਾਲੂ ਸਮਝਣਾ ਸਿਆਨ। ਕਹਿੰਦੇ ਜੈਰਾਮ ਜੀ ਕਲਾਵਨ ਸ਼ਕਤੀਆਂ ਵਾਲੇ ਸਿਆਣੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਭਲੀ ਤੌਰ 'ਤੇ ਮੰਨ ਲਓ, ਅਤੇ ਇਹਨਾਂ ਦੇ ਪਿਤਾ ਮਹਿਤਾ ਜੀ ਇਹਨਾਂ ਨਾਲ ਬੜਾ ਝਗੜਾ ਕਰਦੇ ਰਹਿੰਦੇ ਆ, ਔਰ ਸ਼੍ਰੀ ਗੁਰੂ ਜੀ ਨੂੰ ਸਮਝਾਉਣ ਦੀ ਉਹਦੇ ਵਿੱਚ ਸਿਆਣਪ ਨਹੀਂ ਹੈਗੀ। ਕਾਲੂ ਸਮਝਣਾ ਸਿਆਣ ਕੇ ਉਹਦੇ ਅੰਦਰ ਇਹ ਸਿਆਣਪ ਨਹੀਂ। ਮੇਰੋ ਕਹਿ ਮਨ ਨਜ਼ਰ ਰੱਖੋ ਕਰ ਮਨ ਸਨ ਉੱਤੇ ਕਿ ਤਥਾਨ ਵਿਦ ਵਿਆਹ ਕੀ ਮਿਲੀ ਜੀ। ਮੇਰਾ ਕਿਹਾ ਮੈਨੂੰ ਉਹਨਾਂ ਨੂੰ ਆਪਣੇ ਘਰ ਵਿੱਚ। ਮੇਰੋ ਕਹਿਓ ਮਨ ਨਿਜ ਰਾਖੋ ਕਰ ਮਾਨ ਸਨ ਸਨ ਉਤੇ ਮੇਰਾ ਕਿਹਾ ਨਿਜ ਮਾਨ ਮੇਰਾ ਕਿਹਾ ਜਿਹੜਾ ਇਹਨੂੰ ਮੰਨ ਲਓ ਨਿਜ ਘਰ ਰਾਖੋ ਹਾਂਜੀ ਸਨਮਾਨ ਉੱਤੇ ਸਨਮਾਨ ਦੇਖ ਲਈਏ ਪਾਠ ਕਲਾ ਉਹਨਾਂ ਨੂੰ ਫਜਾਨੂ ਭਲੇ ਮਾਨ ਕਲਾਵਾਨ ਨਾਨ ਫਜਾਨੂ ਭਲੇ ਮਾਨ ਕਲੈ ਕਲਤ ਕਾਲੂ ਸਮਝਣ ਸਿਆਨ ਕੀ ਮੇਰੋ ਕਹਿ ਮਨ ਨਿਜ ਰਾਖੋ ਘਰ ਮਾਨ ਸਨ ਉੱਤੇ ਕਿਤ ਥਾਨ ਵਿਦ ਵਿਆਹ ਕੀ ਮਿਲੀ ਜੀਏ ਮੇਰਾ ਕਿਹਾ ਮੈਨੂੰ ਨਿਜ ਘਰ ਰਾਖੋ ਮਾਨ ਸਨ ਮਾਨ ਦੇ ਸਹਿਤ ਰੱਖੋ ਉਤੇ ਕਿਤ ਥਾਨ ਹਾਂਜੀ ਉਤੇ ਮੈਨੇ ਫਿਰ ਉੱਧਰੀ ਉਤੇ ਮੈਨੇ ਉੱਧਰੀ ਕਿਤ ਥਾਨ ਕਿਸੇ ਜਗ੍ਹਾ ਵਿਦ ਵਿਆਹ ਕੀ ਮਿਲੀ ਜੀ ਵਿਆਹ ਦੀ ਜਿਹੜੀ ਵਿਧੀ ਹੈ ਉਹਨੂੰ ਮਿਲਾਉਣਾ ਕਰੀਏ ਸੇਵਾ ਸਭ ਪੰਜ ਸੌ ਮਟਾਏ ਮਨ ਭਰਾਂਤ ਮੀਤ ਕੂਲ ਹੋਣਾ ਪ੍ਰਤਕੂਲ ਹੋਣੀ ਮਤ ਕੀਜੀਏ ਰਾਏ ਬਲਾਰ ਜੀ ਭਾਈਆ ਜੀ ਨੂੰ ਇਹ ਦੱਸ ਰਿਹਾ ਇਸ ਮਤ ਦੇ ਰਿਹਾ ਆ ਕਿ ਜਿਹੜੇ ਮਨ ਦੇ ਸਾਰੇ ਭਰਮ ਨੂੰ ਇਹ ਦੂਰ ਕਰ ਦਿਓ ਹਾਂਜੀ ਦੂਰ ਕਰਕੇ ਸੇਵੋ ਸਭ ਪੰਜ ਸੌ ਮਿਟਾਏ ਮਨ ਭਰਾਂਤ ਮੀਤ ਹੇ ਮਿੱਤਰ ਮਨ ਦੇ ਸਾਰੇ ਭਰਮ ਮਿਟਾ ਕੇ ਇਹਨਾਂ ਦੀ ਸੇਵਾ ਕਰਿਓ ਭੂਲ ਹਮ ਪ੍ਰਤਕੂਲ ਹੋਣੀ ਮਤ ਕੀਜੀਏ ਭੁੱਲ ਕੇ ਵੀ ਉਹਨਾਂ ਦੇ ਪ੍ਰਤਕੂਲ ਉਲਟ ਹਾਂਜੀ ਭੁੱਲ ਕੇ ਵੀ ਜੇ ਭੁੱਲ ਹੋ ਵੀ ਜਾਏ ਤਾਂ ਆਪਣੀ ਬੁੱਧੀ ਨੂੰ ਉਹਨਾਂ ਦੇ ਉਲਟ ਨਹੀਂ ਕਰਨਾ ਭਾਵ ਹੈ ਉਹਦੇ ਉਲਟ ਨਹੀਂ ਹੋ ਜਾਣਾ ਸ਼ਰਧਾ ਦੇ ਨਾਲ ਸੇਵਾ ਕਰਨੀ ਹੈ ਸਵਾਰ ਪ੍ਰਮਾਣ ਜਨਮ ਪਦਾਰਥ ਪੁਚਾਹੋ ਜੇ ਸਕਾਰਥਾ ਤੋਂ ਨੀਕੇ ਲਖ ਲੀਜੀਏ ਕਹਿੰਦੇ ਜੇ ਤੁਸੀਂ ਸਵਾਰਥੀ ਜਾਂ ਪਰਮਾਰਥ ਆਪਣਾ ਇਹ ਜਿਹੜਾ ਮਨੁੱਖ ਜਨਮ ਰੂਪੀ ਪਦਾਰਥ ਹੈ ਇਹਨੂੰ ਸਕਾਰਥਾ ਸਫਲ ਬਣਾਉਣਾ ਚਾਹੁੰਦੇ ਹਾਂ ਅਤੇ ਫਿਰ ਮੇਰੀ ਜਿਹੜੀ ਗੱਲ ਹੈ ਨਾ ਇਹ ਚੰਗੀ ਤਰ੍ਹਾਂ ਸਮਝ ਲਓ ਜਾਣ ਲਓ ਇੱਕ ਤੋਂ ਕਹਿ ਹਨ ਮੇਰੋ ਦੂਜੋ ਸੰਬੰਧ ਤੇਰੋ ਤੀਜੇ ਨਿਜ ਭਲਾ ਹੇਰੋ ਸੇਵਾ ਪ੍ਰਸਿੱਧ ਜੀ ਕਹਿੰਦੇ ਇਹ ਗੱਲ ਧਿਆਨ ਨਾਲ ਸੁਣਿਓ ਇੱਕ ਤਾਂ ਮੇਰੇ ਕਹਿਣ 'ਤੇ ਦੂਜਾ ਤੁਹਾਡੇ ਰਿਸ਼ਤੇਦਾਰ ਹੈ ਤੀਜਾ ਜੇ ਆਪਣਾ ਭਲਾ ਚਾਹੁੰਦੇ ਹੈ ਤਾਂ ਉਹਦੀ ਸੇਵਾ ਵਿੱਚ ਲੱਗ ਜਾਓ ਉਹਦੀ ਸੇਵਾ ਦੇ ਵਿੱਚ ਲੱਗ ਜਾਓ ਦੁਆਰਾ ਕਾਲੀ ਕਾਲੂ ਕਲਾਕਾਰ ਜਾਂਦੇ ਰਹੇ ਉਦਾਸ ਹਾਂਜੀ ਮਹਿਤਾ ਜੀ ਉਹਨਾਂ ਹਮੇਸ਼ਾ ਝਗੜਾ ਲੜਾਈ ਕਰਦੇ ਰਹਿੰਦੇ ਇਸ ਕਰਕੇ ਮਹਾਰਾਜ ਇੱਥੇ ਉਹਨਾਂ ਕੋਲ ਉਦਾਸ ਰਹਿੰਦੇ ਜਾਹੋ ਜਾਵੇ ਨੇ ਸਦਨ ਕੋ ਪੁੰਨ ਪਾਠੋ ਤੁਮ ਪਾਸ ਜਦੋਂ ਤੁਸੀਂ ਆਪਣੇ ਘਰ ਨੂੰ ਜਾਣ ਲੱਗੋ ਤਾਂ ਫਿਰ ਉਹਨੂੰ ਆਪਣੇ ਕੋਲ ਲੈ ਜਾਓ ਆਪਣੇ ਪਾਸ ਬੁਲਾ ਲਓ ਸਵੇਈਆ ਜੈ ਰਾਮ ਦਵੇ ਹਰਖਾਇਰੇ ਦੇ ਕਹਿ ਭਾਗ ਜਗੇ ਆਪਣੇ ਵੱਟ ਜਾਣੂ ਭਾਈਆ ਜੈ ਰਾਮ ਜੀ ਕਹਿ ਕੇ ਬੜੇ ਖੁਸ਼ ਹੋਏ ਇਹ ਸਮਝਿਆ ਕਿ ਮੇਰੇ ਚੰਗੇ ਭਾਵ ਕਰਮ ਜਿਹੜੇ ਜਾਗ ਪਏ ਯਾਨੀ ਕਿ ਉਪਮਾ ਤੋਂ ਵੀ ਆਪ ਕਰੋ ਸੋ ਚੱਲਿਆ ਮਮਧਾਮ ਕਰਤਾਰਥ ਮਨੋ ਜਿਸ ਤਰ੍ਹਾਂ ਤੁਸੀਂ ਇਹਨਾਂ ਦੀ ਉਪਮਾ ਕਰ ਰਹੇ ਹਾਂ ਅਗਰ ਜੇ ਉਹ ਬੇਨਤੀ ਮੰਨ ਕੇ ਮੇਰੇ ਘਰ ਚੱਲਣ ਤਾਂ ਮੇਰਾ ਬਹੁਤ ਵੱਡਾ ਕਲਿਆਣ ਹੋਵੇਗਾ ਆਪਣੀ ਕਲਿਆਣ ਮੰਨਾਂਗਾ ਮੈਂ ਕਰਤਾਰਥ ਕਿਰਤ ਕਰਤਾਰਥ ਹੋ ਜਾਵਾਂਗਾ ਜੇ ਮੇਰੇ ਘਰ ਰਹਿਣ ਤਾਂਦੇ ਤਾਂਦੇ ਮਨ ਅਤੇ ਜਨ ਅਤੇ ਸਭ ਆਇਸ ਮੈਂ ਤਿੰਨ ਕੀ ਸਿਰ ਠਾਨੂੰ ਧਨ ਨਾਲ ਵੀ ਤਨ ਨਾਲ ਵੀ ਮਨ ਨਾਲ ਦਾਸ ਕਰਕੇ ਹਰ ਤਰ੍ਹਾਂ ਉਹਨਾਂ ਦੀ ਆਗਿਆ ਜਿਹੜੀ ਹੈ ਮੈਂ ਆਪਣੇ ਸਿਰ 'ਤੇ ਠਾਨੋਂ ਮੈਨੇ ਧਾਰਨ ਕਰਾਂਗਾ ਕਹਿ ਜਾਊਂ ਉੱਠ ਬੰਦਨ ਕੀਨ ਬੁਲਾਰ ਕੋ ਹੋਏ ਬੇਦਾਸ ਉਹਨੇ ਕੇ ਸਦਨ ਇਸ ਤਰ੍ਹਾਂ ਬਚਨ ਗਿਆ ਕਰਕੇ ਉੱਠ ਕੇ ਸ਼੍ਰੀ ਰਾਏ ਬੁਲਾਰ ਜੀ ਨੂੰ ਨਮਸਕਾਰ ਕੀਤੀ ਭਾਈਆ ਜੀ ਨੇ ਅਤੇ ਆਪਣੇ ਘਰ ਨੂੰ ਫਿਰ ਚਲੇ ਗਏ ਤੁਠ ਲੀਨ ਭਰ ਜਾ ਸਾਹ ਡੋਲੇ ਮੈਂ ਚੜਵਾਏ ਕਰ ਫਿਰ ਆਪਣੇ ਧਰਮ ਪਤਨੀ ਨੂੰ ਪਰ ਜਾਵੇ ਨੇ ਡੋਲੇ ਵਿੱਚ ਬਿਠਾ ਕੇ ਨਾਲ ਲੈ ਲਿਆ ਅਤੇ ਡੋਲੇ ਵਿੱਚ ਚੜਾ ਕੇ ਚੱਲ ਪਿਆ ਮੇਰੇ ਸ਼੍ਰੀ ਨਾਨਕ ਸਾਥ ਸਾਧ ਸਤਿ ਸਰ ਕੋ ਨਮੋ ਕਰ। ਫਿਰ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਸੱਸ ਸਹੁਰੇ ਨੂੰ ਨਮਸਕਾਰ ਕੀਤੀ ਭਾਜਾ ਜੈ ਰਾਮ ਜੀ ਨੇ। ਸਣੇ ਸਣੇ ਪ੍ਰਸਥਾਨ ਜੋਤ ਦਾਸਨ ਕੇ ਘਰ ਗਏ। ਫਿਰ ਚੱਲ ਚੱਲ ਕੇ ਦਾਸਾਂ ਦੇ ਸਮੇਤ ਆਪਣੇ ਘਰ ਪਹੁੰਚ ਗਏ ਔਰ ਸਿਮਰਤ ਉਸ ਦੇ ਬਖਾਨ ਸ਼੍ਰੀ ਨਾਨਕ ਕੋ ਦੰਪਤੀ। ਫਿਰ ਦੰਪਤੀ ਕੌਣ? ਭਾਈਆ ਜੀ, ਧੰਦਨ ਬੇਬੇ ਨਾਨਕੀ ਜੀ, ਸਤਿਗੁਰ ਸੱਚੇ ਪਾ ਉਸਤਤ ਵੀ ਜਿਹੜਾ ਸ਼ਬਦ ਸੀ ਉਹ ਉਚਾਰਨ ਕੀਤਾ, ਬੜੀ ਵਡਿਆਈ ਕੀਤੀ। ਸੋਈਏ ਤਾਂ ਪਛਤਾਰਿਆ, ਜਸ ਪਾਉਂਦ ਕਹੋ ਤਸ ਗੱਲ ਸੁਣੋ ਸੁਖਦਾਈ। ਭਾਈ ਬਾਲਾ ਸਾਹਿਬ ਕਹਿ ਰਹੇ, ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ, ਉਹ ਬਾਅਦ 'ਚ ਕੀ ਹੋਇਆ? ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਤਰ੍ਹਾਂ ਰਹਿੰਦੇ ਰਹਿ ਉਸ ਤਰ੍ਹਾਂ ਦੀ ਕਥਾ ਸੁੱਖਾਂ ਦੇ ਦਾਨੀ ਦੀ ਸੁਣ ਲਓ। ਜੋ ਕਿਰੀ ਦੇ ਨਿਕੇਤ ਵੇਖਿਆ ਵਰਤਨ ਨਲੇ ਬਖੇਵਤਾ ਹਾਨੀ। ਘਰ ਵਿੱਚ ਉਹ ਯੋਗ ਦੀ ਜਿਹੜੀ ਰੀਤੀ ਵਿੱਚ ਵਰਤ ਰਹੇ ਆ ਔਰ ਹਰ ਵੇਲੇ ਨਿਰਲੇਪ ਰਹਿੰਦੇ ਆ, ਬਖੇਪਤਾ ਤੋਂ ਰਹਿਤ ਰਹਿੰਦੇ ਆ, ਆਨੰਦ ਸਰੂਪ 'ਚ ਰਹਿੰਦੇ ਆ। ਜੈ ਸੁਦੇ ਰਹੇ ਹੋ ਗ੍ਰਹਿਸਥ ਆਸ਼ਰਮ ਹੈ ਆਜਲੋ ਪ੍ਰਤੱਖ ਹਨ। ਹਾਂਜੀ, ਜਿਸ ਤਰ੍ਹਾਂ ਕਹਿੰਦੇ ਰਾਜਾ ਜਨਕ ਵਿਦੇਹੀ ਗ੍ਰਹਿਸਥ ਆਸ਼ਰਮ ਰਹੇ ਆ ਨਿਰਲੇਪ, ਅੱਜ ਕਹਿੰਦੇ ਉਹ ਪ੍ਰਤੱਖ ਜਿਹੜੀ ਕਹਾਣੀ ਆ ਉਹ ਸੁਣ ਲਓ। ਪਾਵਕ ਵਿੱਚ ਭਗੂਤ ਛਪਿਆ ਅਤੇ ਵਿਰਾਖੀ ਛਪਾਇਆ ਕਲਾ ਗੁਣ ਖਾਣੀ। ਜਿਸ ਤਰ੍ਹਾਂ ਅੱਗ ਸਵਾਹ ਦੇ ਵਿੱਚ ਛੁਪੀ ਹੁੰਦੀ ਹੈ, ਇਸ ਤਰ੍ਹਾਂ ਗੁਣਾਂ ਦੇ ਖਜ਼ਾਨੇ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਕਲਾ ਨੂੰ ਛਪਾ ਕੇ ਰੱਖਿਆ ਆ, ਪ੍ਰਗਟ ਨਹੀਂ ਕਰ ਰਿਹਾ। ਸੋਠਾ ਲਖਨ ਅਣਜਾਣ ਬਕੈ ਸੇ ਮੇ ਅਸ ਮਿਲ ਪਰਸ। ਜਿਹੜੇ ਅਣਜਾਣ ਮੂਰਖ ਬੰਦੇ ਉਹ ਸਮਝ ਨਹੀਂ ਸਕਦੇ, ਸਾਰੇ ਮਿਲ ਕੇ ਇਸ ਤਰ੍ਹਾਂ ਆਪਸ ਵਿੱਚ ਇਸ ਤਰ੍ਹਾਂ ਬਕੇ ਬਗਦੇ ਆ ਕਹਿੰਦੇ ਆ। ਕਾਜ ਕਠਨ ਜਗ ਜਾਣ ਬਿਨ ਮਤ ਹੋਏ ਨਾ ਆਵੇ। ਸੰਸਾਰ ਨੂੰ ਜਾਣਨ ਤੋਂ ਬਿਨਾਂ ਕੰਮ ਕਰਨਾ ਬੜਾ ਔਖਾ ਆ, ਔਰ ਕਹਿੰਦੇ ਸਮਝ ਵੀ ਨਹੀਂ ਆਉਂਦੀ। ਇਹਦਾ ਮਹਾਰਾਜ ਸੁਮਤ ਦੇਵੇ ਫਿਰ ਇਹ ਜਾਂ ਨਹੀਂ ਤਾਂ ਬੁੱਧੀ ਦੇ ਉੱਤੇ ਪੜਦਾ ਜਿਹੜਾ ਉਹ ਪਿਆ ਰਹਿੰਦਾ, ਬੰਦਾ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰਕੇ ਤੁਰ ਜਾਂਦਾ। ਸ਼੍ਰੀ ਬੇਦੀ ਕੁੱਲ ਚੰਦ ਰਹਿਤ ਸਮਾਨ ਸੁਭਾਅ ਵਿੱਚ। ਸ਼੍ਰੀ ਬੇਦੀਆਂ ਕੁੱਲ ਦੇ ਚੰਦਰਮਾ ਪ੍ਰਕਾਸ਼ ਇੱਕ ਸਮਾਨ ਸੁਭਾਅ ਵਿੱਚ ਰਹਿੰਦੇ। ਕਮਲਨ ਸੇ ਮਤਮੰਦ ਕੈਸੇ ਸੇ ਪਛਾਣ ਸੋ। ਆਓ ਕਦੀ ਗੁੱਸੇ ਕਰੋ ਜੀ, ਤਾਂ ਆਉਂਦੇ ਨਹੀਂ, ਬੜੇ ਖੁਸ਼ ਰਹਿੰਦੇ। ਆਓ ਕਮਲ ਫੁੱਲ ਵਰਗੇ। ਪਰ ਜਿਹੜੇ ਦਰੁਬਧੀ ਵਾਲੇ ਲੋਕ ਆ ਉਹ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਵੇਂ ਪਛਾਣ ਸਕਦੇ? ਗੁਰੂ ਮਹਾਰਾਜ ਦਾ ਕਮਲੇ ਫੁੱਲ ਵਾਂਗ ਸੁਗੰਧੀ ਦੇ ਰਿਹਾ ਆ, ਪਰ ਜਿਹੜੇ ਮਾੜੀ ਬੁੱਧੀ ਵਾਲੇ ਆ ਉਹ ਕਿੱਥੋਂ ਪਛਾਣ? ਧਰਮ ਤਰੀਨ ਆ ਅਗਾਹ ਦਸ ਵਿਧ ਅਸ ਵਿਧ ਸਮਾਂ ਬਤਾਵੇ। ਧਰਮ ਧਰਮ ਉਹ ਤਾਂ ਅਗਾਧ ਬੋਧ ਐਸੇ ਪੁਰਸ਼ ਇਸ ਯੁਗਤੀ ਰੀਤੀ ਨਾਲ ਸਮਾਂ ਜਿਹੜਾ ਪ੍ਰਗਟ ਕਰਦੇ ਆ, ਸਮਾਂ ਬਤੀਤ ਕਰ ਰਿਹਾ। ਅਤੇ ਇੱਕ ਦਿਨ ਤਲਵੰਡੀ ਚੱਲ ਕੇ ਇੱਕ ਸਾਧੂ ਆ ਗਿਆ। ਚੱਲੋ ਇੱਕ ਸਾਧ ਇੱਕ ਦੇਸ ਤਲਵੰਡਕ, ਤਲਵੰਡੀ 'ਚ ਇੱਕ ਸਾਧੂ ਚੱਲ ਕੇ ਆ ਗਿਆ। ਕੋਈ ਆ ਸਕਵਿਤ ਹਰੀਤ ਤਨ ਸੰਤ ਕੀ ਅਤੀਤ ਬੈਠੇ ਆਨਿਕ ਨਗਰ ਵਿਹਾਰ ਦੁਆਰਾ ਸਿੰਧ ਸਾਹਿਬ। ਸਰੀਰ 'ਤੇ ਸੰਤਾਂ ਦਾ ਰੂਪ ਬਣਾਇਆ ਸੀ, ਨਗਰ ਤੋਂ ਬਾਹਰ ਇੱਕ ਚੰਗਾ ਜਿਹਾ ਆਸਣ ਵਿਛਾ ਕੇ ਉੱਥੇ ਬੈਠ ਗਿਆ। ਤਾਂ ਹੀ ਸਮੇਂ ਸਹਿ ਸੁਹਾਏ ਗਏ ਨਾਨਕ ਜੀ ਵੈਸੇ ਕਰਤਾਰ ਕਰਤਾਰ ਤੋਂ ਸੁਣਾਇਆ ਗਿਆ। ਉੱਥੇ ਫਿਰ ਸੁੱਤੇ ਸਿੱਧੇ ਮਹਾਰਾਜ ਚਲੇ ਗਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਉਸ ਸਮੇਂ, ਅਤੇ ਉਹਨੂੰ ਕਰਤਾਰ ਕਰ ਕਹਿ ਕੇ ਅਤੇ ਬੈਠ ਗਏ। ਕੰਚਨ ਕੀ ਮੁਦਰਗਾ ਸੁਹਾਏ ਸ਼ੁੱਧਰ ਆਂਗਰੀ ਮੈਂ ਲੋਟਾ ਹੱਥ ਲਈ ਉਪਕਾਰੀ ਇਸ ਵਾਇਕ। ਸਾਧੂ ਰਾਂਦੇ ਸੋਨੇ ਦੀ ਮੁੰਦੀ ਆਪਣੀ ਜਿਹੜੀ ਛੋਟੀ ਚੀਚੀ ਉਂਗਲ ਪਾਈ ਹੋਈ ਸੀ, ਹੱਥ ਵਿੱਚ ਲੋਟਾ ਵੀ ਪਕੜਿਆ ਹੋਇਆ ਸੀ, ਅਤੇ ਪਰਪਕਾਰੀ ਉਹਨਾਂ ਦਾ ਸੁਭਾਅ ਸੀ। ਬੁਝ ਅਤੇ ਤੀਤ ਕੌਣ ਨਾਮ ਤੋਂ ਵਰਨ ਰੀਤ ਕੌਮ ਪ੍ਰਤੀਤ ਨੇ ਚੀਤ ਕੀ ਜਨਾਇਕ। ਫਿਰ ਸ਼੍ਰੀ ਗੁਰੂ ਜੀ ਉਹ ਸਾਧੂ ਨੂੰ ਵੇਖ ਕੇ ਪੁੱਛਣ ਲੱਗ ਪਿਆ, ਤੁਹਾਡਾ ਨਾਂ ਕੀ ਹੈ, ਤੁਹਾਡਾ ਵਰਨ ਕੀ ਹੈ, ਤੁਹਾਡੀ ਰੀਤੀ ਮਰਿਆਦਾ ਕੀ ਹੈ, ਔਰ ਤੁਹਾਡੇ ਚਿੱਤ ਦੀ ਪ੍ਰਤੀਤ ਉਹਨੂੰ ਸਮਝਾ ਕੇ ਸਾਨੂੰ ਦੱਸੋ ਕਿੱਥੇ ਭਰੋਸਾ ਰੱਖਦੇ ਹੋ। ਉਹ ਸਤਿਗੁਰਾਂ ਨੂੰ ਹਾਂਜੀ ਉਹ ਜਿਹੜਾ ਸਾਧੂ ਸੀ ਨਾ ਗੁਰੂ ਜੀ ਨੂੰ ਦੇਖ ਕੇ ਉਹ ਸਾਧੂ ਪੁੱਛਣ ਲੱਗ ਪਿਆ, ਤੁਹਾਡਾ ਨਾਂ ਕੀ ਹੈ, ਤੁਹਾਡਾ ਵਰਨ ਕੀ ਹੈ, ਰੀਤੀ ਕੀ ਹੈ, ਅਤੇ ਆਪਣੀ ਚਿੱਤ ਦੀ ਜਿਹੜੀ ਪ੍ਰਤੀਤ ਆ ਉਹ ਮੈਨੂੰ ਦੱਸੋ ਸਾਰੀ। ਨਾਨਕ ਹੈ ਨਾਮ ਨਿਰੰਕਾਰੀ ਤਾਂ ਵੇਖ ਜਾਣ। ਕਹਿੰਦੇ ਮੇਰਾ ਨਾਂ ਨਾਨਕ ਨਿਰੰਕਾਰੀ ਹੈ ਹਾਂਜੀ, ਅਤੇ ਨਿਰੰਕਾਰੀ ਮੇਰੇ ਸਰੀਰ 'ਤੇ ਪੇਸ ਪਰਾਵਾ ਜਾਣ ਲਓ। ਖੱਤਰੀ ਜਾਤ ਗੋਤ ਬੇਦੀ ਮਮ ਜਾਣੇ, ਖੱਤਰੀਆਂ ਦੀ ਜਾਤ ਹੈ, ਅਤੇ ਗੋਤ ਬੇਦੀ ਮੇਰਾ ਜਾਣ ਲਓ। ਬੇਦੀ ਪੈਸੇ ਇਹਨਾਂ ਦੀ ਆਲਿਆ ਗੋਤ ਜਿਹੜਾ ਸੀ ਇਹਨਾਂ ਦਾ ਬੇਦੀਆਂ ਦਾ ਅੰਗ ਰਸਿਆ। ਕਹਿ ਵਾ ਸੰਤ ਬਾਗ ਤੋਂ ਆਪ ਨਿਰੰਕਾਰੀ ਪੈ ਉੱਤਰ ਬਿਤਾਇਆ ਹਮ ਕੌਣ ਤੇ ਪ੍ਰਮਾਨੀ। ਔਰ ਇਹ ਸੁਣ ਕੇ ਸੰਤ ਕਹਿਣ ਲੱਗਾ ਤੁਸੀਂ ਆਪ ਨਿਰੰਕਾਰੀ ਬਣੇ ਲੇਕਿਨ ਅਸੀਂ ਕਿਵੇਂ ਪ੍ਰਮਾਣ ਕਰੀਏ ਇਹ ਗੱਲ ਮਨਜ਼ੂਰ ਕਰੀਏ, ਤੁਹਾਡੇ ਕੋਲ ਇਹਦਾ ਕੀ ਸਬੂਤ ਆ, ਸਾਡੀ ਇਹ ਜਿਹੜੀ ਗੱਲ ਹੈ ਇਹਦਾ ਉੱਤਰ ਦਿਓ। ਉੱਤਰ ਬਿਤਾਇਆ ਹਮ ਕੌਣ ਤੇ ਪ੍ਰਮਾਨੀ, ਉੱਤਰ ਕਿਹੜਾ ਪ੍ਰਮਾਣ ਆ ਜਿਹਦੇ ਮੰਨੀਏ ਤਾਂ ਇਹ ਗੱਲ ਠੀਕ ਆ। ਰਾਵਰ ਤੋਂ ਸੰਤ ਨੂੰ ਮਤੋਂ ਹੈ ਨੂੰ ਪੁੱਛੋ ਪੈ ਨਿਰਾਮ ਕਰੋ ਕਿ ਭੇਜ ਨਾ ਪਛਾਣੀ ਹੈ। ਜਦੋਂ ਇਹ ਗੱਲ ਕਹੀ ਕਹਿੰਦੇ ਆਪ ਤਾਂ ਸੰਤ ਰੂਪ ਤੁਹਾਡਾ ਮਤ ਹੈ, ਅਨੂਪ ਬੜੇ ਸ਼ੁਭ ਬਣੇ ਲੇਕਿਨ ਨਿਰੰਕਾਰ ਦੇ ਭੇਦ ਨੂੰ ਪਛਾਣਦੇ ਨਹੀਂ। ਐਸੇ ਕਹਿ ਬਾਕਲੀ ਨਹੀਂ ਕਰਦੇ ਉਤਾਰ ਚਾਪ ਲੁੱਟੇ ਕਿਸੇ ਨੂੰ ਤੰਗ ਦੀ ਨਹੀਂ ਸੁੱਖਦਾ ਨਹੀਂ। ਐਸਾ ਸ਼ਬਦ ਕਹਿ ਕੇ ਤੂੰ ਸੰਤ ਬਣਿਆ ਤੈਨੂੰ ਇਹ ਨਹੀਂ ਪਤਾ ਭੇਜ ਸੰਤ ਸਰੂਪ ਨਾਨਕ ਨਿਰੰਕਾਰ ਦਾ ਭੇਦ ਕੀ ਹੈ। ਇਹ ਕਿ ਗੁਰੂ ਨੇ ਆਪਣੇ ਹੱਥ ਦੀ ਜਿਹੜੀ ਛਾਪ ਮੁੰਦੀ ਸੀ ਲਾ ਕੇ ਲੋਟੇ ਦੇ ਸਹਿਜ ਸੁੱਖਾਂ ਦੇ ਲਾ ਤੇ ਸਤਿਗੁਰਾਂ ਨੇ ਉਹ ਸਾਧੂ ਨੂੰ ਦੇ ਦਿੱਤੀ। ਕਹਿ ਮੁਨ ਸੰਤ ਐਵੇਂ ਪਹੁੰਚੀ ਸੋਲੇ ਹੋ ਅਬ ਨਹੀਂ ਮੋਏ ਕਾਮਨੇ 'ਚ ਧੰਮ ਲੈ ਸਕਦਾ ਜੀ। ਉਹ ਸਾਧੂ ਕਹਿਣ ਲੱਗੇ ਮੁੰਦਰੀ ਲੋਟਾ ਮੈਨੂੰ ਮਿਲ ਗਿਆ ਤੁਸੀਂ ਵਾਪਸ ਲੈ ਲਓ, ਮੇਰੇ ਕਿਸੇ ਕੰਮ ਨਹੀਂ, ਤੁਸੀਂ ਹੁਣ ਆਪਣੇ ਘਰ ਨੂੰ ਸਧਾਈਏ ਮੈਨੂੰ ਜਾਓ। ਇੱਕ ਵਾਰ ਦੇ ਕਰ ਤਾਂ ਕੋ ਸੋਲੇ ਹੈ ਦੇਤ ਕਰ ਲੇਤ ਜੌਨ ਧਰਮ ਲਜਾ ਜੇ। ਪਾਤਸ਼ਾਹ ਕਹਿਣ ਲੱਗੇ ਬਚਨੂ ਦਾ ਸੁਣ ਕੇ ਕਹਿੰਦੇ ਇੱਕ ਵਾਰੀ ਹੱਥੀਂ ਕੋਈ ਚੀਜ਼ ਦੇ ਦਈਏ ਨਾ ਵਾਪਸ ਲਈਏ ਫਿਰ ਚੰਗੀ ਗੱਲ ਨਹੀਂ, ਦੇ ਕੇ ਵਾਪਸ ਲੈਣ ਨਾ ਧਰਮ ਨੂੰ ਲੱਜਾ ਲੱਗਦੀ ਹੈ। ਹੋਏਗਾ ਪ੍ਰਸੰਨ ਸੰਦ ਕਹਿ ਦਾ ਪਰੇਸ਼ਾਨ ਵੇ ਲੇਤ ਕਰਤਾਰ ਸੁਣਦੇ ਸਜਨ ਪਾਈਏ। ਅਤੇ ਪਰੇਸ਼ਾਨ ਹੋ ਕੇ ਸੰਦ ਕਹਿਣ ਲੱਗਾ ਤੁਸੀਂ ਪਰੇਸ਼ਾਨ ਗੋਪਤ ਰੂ ਕੇ ਗੋਪਤ ਰੂ ਦੇ ਵਿੱਚ ਕਰਤਾਰ ਖਬਰ ਲੈ ਲੈਂਦੇ ਹਾਂ। ਇਸ ਤਰ੍ਹਾਂ ਮੈਨੂੰ ਸਮਝ ਪਈ ਹੈ ਕਿ ਤੁਸੀਂ ਇਹ ਗੁਪਤ ਰੂਪ ਵਿੱਚ ਸਾਰਾ ਕਰਦੇ ਹਾਂ, ਸੋ ਦਿਆ ਸੀ ਜਾਣ ਐਸੀ ਖਬਰ ਮੈਨੂੰ ਜਾਣ ਪਾਈਏ, ਐਸੀ ਖਬਰ ਮੈਂ ਪਾਈ ਹੈ ਐਸਾ ਜਾਣੇ। ਸੰਤਾਂ ਚਲੇ ਹੋ ਗਏ ਨਾਨਕ ਸਦਨ ਆਇਓ ਸੁੰਦਰ ਗੋਦਨ ਸਿੱਖ ਸੁਖਦਾ ਜੀ। ਫਿਰ ਕੀ ਹੋਇਆ ਉਹ ਸੰਤ ਚਲ ਗਿਆ ਗੁਰੂ ਮਹਾਰਾਜ ਜਿਹੜੇ ਸਿੱਖਾਂ ਨੂੰ ਸੁੱਖ ਦੇਣ ਵਾਲੇ ਆ ਸੁੰਦਰ ਮੁਖਾਰ ਬਿੰਦ ਵਾਲੇ ਆਪਣੇ ਘਰ ਨੂੰ ਆ ਗਏ। ਕਾਲੂ ਘਰ ਦੇਖ ਕੇ ਉਹ ਕੋਫ ਮੈਂ ਵਿਸ਼ੇਖ ਮੁੱਖ ਭਾਖਿਆ ਦਰਬਾਰ ਆਪ ਸਾਜ ਕੋ ਮੋਏ ਕੋ। ਜਦੋਂ ਮਹਿਤੇ ਨੇ ਖਾਲੀ ਆ ਦੇਖਿਆ ਇਹ ਮੁੰਦੀ ਤਾਂ ਦੀਦੀ ਨਹੀਂ, ਗੁੱਸੇ ਆ ਕਹਿਣ ਲੱਗਾ ਆਪਣੇ ਮੂੰਹ ਤੋਂ ਖੋਟੇ ਵਚਨ ਕਹਿਣ ਲੱਗਾ। ਹੁਣੇ ਮੈਨੂੰ ਸੱਚੋ ਸਾਜ ਦੱਸ ਲੋਟਾ ਦਾ ਗਵਾਏ ਛਾਪ ਦੀਨੀ ਕੌਣ ਜਾਏ ਸੁੱਤ ਸਦਾ ਦੁਖਦਾਏ ਮਤ ਆਵਤ ਨੂੰ ਤੂੰ ਇਹੋ। ਹੁਣ ਪੁੱਛਣ ਲੱਗਾ ਇਹ ਤੂੰ ਸੱਚੋ ਸਾਜ ਦੱਸ ਲੋਟਾ ਕਿੱਥੇ, ਲੋਟਾ ਕਿੱਥੇ ਗਵਾਇਆ, ਉਹ ਜਿਹੜੀ ਮੁੰਦੀ ਸੀ ਉਹ ਕਿਹਨੂੰ ਦੇ ਕੇ ਆਇਆ, ਹੈਂ ਤੇਰਾ ਇਹ ਸੁਭਾਇਆ ਸਦਾ ਮੈਨੂੰ ਹਮੇਸ਼ਾ ਦੁੱਖੇ ਦਿਨਾਂ ਦੁਖੀ ਕਰਦਾ, ਬਥੇਰਾ ਤੈਨੂੰ ਸਮਝਾਉਣਾ। ਕਹਿੰਦੇ ਤੈਨੂੰ ਅਕਲ ਨਹੀਂ ਆਈ, ਕਹਾਂ ਲੋ ਪਕਾਰੋ ਨਹਿ ਲੀਨ ਤੈਂ ਸਮਾਰੋ ਭੌਣ ਕੀਨ ਜੋ ਹਜ਼ਾਰੋਂ ਮੁਰ ਕਹਿਓ ਜੇ ਨਾ ਪੋਹੇ ਕੋ। ਕਹਿੰਦੇ ਕਿੱਥੇ ਦਿੰਦੇ ਨੂੰ ਹੁਣ ਪੁਕਾਰ ਪੁਕਾਰ ਕੇ ਰੌਲਾ ਪਾ ਕੇ ਕਹਾਂ, ਜਿਹੜੀ ਚੀਜ਼ ਦਿੰਦੇ ਤੂੰ ਉਹਨੂੰ ਸੰਭਾਲਦਾ ਹੀ ਨਹੀਂ, ਤੂੰ ਤਾਂ ਮੇਰਾ ਸਾਰਾ ਘਰੇ ਉਜਾੜਦਾ, ਮੇਰਾ ਕੁਝ ਆਖਿਆ ਜਿਹੜਾ ਬਚਨ ਨਾ ਉਹ ਤੈਨੂੰ ਪਾਉਂਦਾ ਨਹੀਂ, ਤੈਨੂੰ ਨਹੀਂ ਲੱਗਦਾ। ਇੱਛਾ ਜੇ ਹੁਣ ਜਾਈਏ ਹਮ ਧਾਮ ਹੁਣ ਆਈਏ ਨਹੀਂ ਖਾਈਏ ਜੋ ਕਮਾਈਏ ਕਹਿ ਉਹਦੇ ਪਾਰ ਛੋਹੇ ਕੋ। ਹੁਣ ਕੀ ਕਹਿਣ ਲੱਗਾ, ਕਹਿੰਦਾ ਜਿੱਥੇ ਮਰਜ਼ੀ ਤੇਰੀ ਇੱਛਾ ਨਾ ਚੱਲ ਜਾ, ਮੁੜ ਕੇ ਮੇਰੇ ਘਰ ਨਾ ਬੜੀ, ਆਪ ਗਾਓ ਜਿਹੜਾ ਕਮਾਉਣਾ। ਬੜੇ ਗੁੱਸੇ ਨਾ ਹਾਂਜੀ ਮਹਿਤਾ ਜੀ ਨੇ ਇਸ ਤਰ੍ਹਾਂ ਸ਼੍ਰੀ ਗੁਰੂ ਜੀ ਨੂੰ ਕਿਹਾ। ਬਾਬਾ ਵੀਰ ਸਿੰਘ ਦੀ ਮਾਤਾ ਨੇ ਕਿਹਾ ਨਾ ਜਾਂ ਤੇਰੇ ਚਾਰੇ ਰਾਹ ਚਿੱਟੇ ਆ ਜਿੱਧਰ ਮਰਜ਼ੀ ਚੱਲ ਜਾ, ਕਿਉਂਕਿ ਮੀਂਹ ਪੈਂਦਾ ਸੀ ਅਤੇ ਉਹ ਸਾਧਨ ਲੰਗਰ ਪਾਉਣਾ ਸੀ ਅਤੇ ਦਰਵਾਜ਼ੇ ਪਾੜ ਕੇ ਦੇ ਆਏ ਸੀ। ਹੈਂ ਕਹਿੰਦੇ ਤੂੰ ਇਹ ਕੰਮ ਕਰਨੀ ਜਾਂ ਤੇਰੇ ਚਾਰੇ ਰਾਹ ਚਿੱਟੇ ਚਲੇ ਜਾ, ਛੋਟੀ ਜੋ ਕਮਾਈ ਤੇਰੀ ਦੀਨੀ ਤੰਗ ਵਾਏ ਮੇਰੀ ਬੰਜ ਵਿਹਾਰ ਕਿਨ ਮਤ ਤੇਰੇ ਪਾਸ ਹੈ। ਹੈਂ ਤੇਰੀ ਕਮਾਈ ਤਾਂ ਕਹਿੰਦੇ ਛੱਡੀ ਹੈ, ਤੂੰ ਤਾਂ ਮੇਰੀ ਕਮਾਈ ਵੀ ਗਵਾਈ ਜਾਂਦਾ, ਬਣ ਵਪਾਰ ਦੀ ਵੀ ਤੇਰੇ ਕੋਲ ਅਕਲ ਕਾਣੀ ਕੌਡੀ ਦੀ ਅਕਲ ਨਹੀਂ ਹੈ, ਤੂੰ ਕੁਛ ਨਹੀਂ ਕਰ ਹੂੰ ਬੋਲ ਦਿਖਾਓ ਤੈਨੇ ਮਾਨਤ ਨਾ ਬਾਅਦ ਕਦੋਂ ਦੁੱਖ ਹੀ ਕੀ ਰਾਸ ਹੈ। ਜਦੋਂ ਕਹਿੰਦੇ ਮੈਂ ਗੱਲ ਕਰਦਾ ਫਿਰ ਤੂੰ ਚੁੱਪ ਹੋ ਜਾਂਦਾ, ਤੈਨੂੰ ਬੋਲ ਬੋਲ ਕੇ ਮੈਂ ਖੱਪ ਗਿਆ ਹਮੇਸ਼ਾ, ਮੇਰੀ ਗੱਲ ਨਹੀਂ ਮੰਨਦਾ, ਕਦੋਂ ਦੁੱਖ ਹੀ ਕੀ ਰਾਸ, ਤੂੰ ਤਾਂ ਦੁੱਖ ਦੀ ਰਾਸ ਪੂੰਜੀ ਬਣਿਆ ਪਿਆ, ਦੁੱਖਾਂ ਦੀ ਖਾਣ ਹੀ ਆ ਤੂੰ ਤਾਂ। ਰਾਏ ਸੰਗ ਧਾਏ ਜਾਏ ਕਹਿਓ ਕਹੂੰ ਭੇਦ ਸਾਹਿਬ, ਕਾਲੂ ਕੋ ਬੁਲਾਏ ਰਾਏ ਲੀਨ ਅਬ ਆਸ। ਸਾਨੂੰ ਸ਼੍ਰੀ ਗੁਰੂ ਸੱਚੇ ਪਾਤਸ਼ਾਹ ਉਸ ਵੇਲੇ ਰਾਏ ਬੁਲਾੜ ਕੋ ਚਲੇ ਗਏ, ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਹੈ। ਹੈਂ ਅਤੇ ਰਾਏ ਬੁਲਾੜ ਨੇ ਛੇਤੀ ਹੈ ਜੀ, ਮੈਂ ਤੈਨੂੰ ਬੁਲਾ ਲਿਆ। ਹੈਂ ਕਾਲੂ ਕੋ ਬੁਲਾਏ ਰਾਏ ਲੀਨ ਤਬ ਆਸ, ਉਸੇ ਵੇਲੇ ਕਹਿੰਦੇ ਵੇ ਰਾਏ ਬੁਲਾਰ ਨੇ ਕਾਲੂ ਬੁਲਾ ਲਿਆ, ਕਾਹੋਂ ਤੋਹੇ ਪਏ ਨਹਿ ਮਾਨੇ ਕਿਮ ਕਹਿਓ, ਬਹੁ ਪਰਾਗ ਸਮਝਾਇਓ ਤੇਰੋ ਗਇਓ। ਵਿਸ਼ਵਾਸ ਹੈ। ਹੁਣ ਰਾਏ ਬੁਲਾਰ ਜੀ ਕਹਿਣ ਲੱਗੇ ਕਾਹੋਂ ਤੋਹੇ ਪਏ, ਤੈਨੂੰ ਕਹਿੰਦੇ ਹੋ ਕੀ ਗਿਆ, ਜੇ ਤੈਨੂੰ ਕੋਈ ਸਿਆਣੀ ਗੱਲ ਕਹੀ ਤੂੰ ਤਾਂ ਸਾਡੀ ਗੱਲ ਮੰਨਦਾ ਹੀ ਨਹੀਂ, ਬਹੁਤ ਪਰਾਗ ਸਮਝ, ਪਹਿਲਾਂ ਤੈਨੂੰ ਮੈਂ ਬਹੁਤ ਕਈ ਵਾਰੀ ਸਮਝਾਇਆ, ਤੇਰੇ ਗਿਆ ਵਿਸ਼ਵਾਸ, ਤੇਰਾ ਤਾਂ ਵਿਸ਼ਵਾਸ ਹੀ ਚਲੇ ਗਿਆ, ਵਿਸ਼ਵਾਸ ਤੈਨੂੰ ਰਿਹਾ ਹੀ ਨਹੀਂ। ਦੋਹਰਾ ਪੱਥਰ ਦੇ ਨਿਠਰਵਾਦ ਜਲ ਮਮ ਬਚ ਕਿਮ ਭੇਦ, ਤੂੰ ਤਾਂ ਪੱਥਰ ਵਾਂਗ ਬੜਾ ਕਠੋਰ ਹੈ, ਮੇਰੇ ਵਜਨ ਪਾਣੀ ਵਰਗੇ, ਇਹ ਪੱਥਰ ਨੂੰ ਕਿਵੇਂ ਭੇਦ ਮੈਨੂੰ ਬਿੰਨ ਸਕਦੇ। ਨਾਨਕ ਅਦਲੀ ਕੋਮਲਿੰਗ ਪਾਉਣ ਜਿਵੇਂ ਦੇਖੇ, ਸ਼੍ਰੀ ਗੁਰੂ ਜੀ ਕੇਲੇ ਵਾਂ ਬੜੇ ਕੋਮਲ ਆ, ਇਹਨੂੰ ਤਾਂ ਪਾਉਣ ਵੀ ਦੁੱਖ ਨਹੀਂ ਦੇ ਸਕਦੀ। ਸੋਈਆ ਨਾਨਕ ਤਾਤ ਕਹੀ ਤਾਂ ਬਾਤ ਸੁਣੋ, ਕਰ ਸ਼ਾਹ ਪੋਤੀ ਸੁਧਣਾ ਹੈ। ਉਸ ਵੇਲੇ ਫਿਰ ਕੀ ਹੋਇਆ, ਕਹਿੰਦੇ ਸ਼੍ਰੀ ਗੁਰੂ ਪਿਤਾ ਨੇ ਫਿਰ ਗੱਲ ਕਹੀ, ਸੁਣੋ ਇਹਦੇ ਹੱਥ ਜਿਹੜੀ ਛਾਪ ਸੀ ਪਰ ਇਹਦੀ ਨੂੰ ਕੋਈ ਖਬਰ ਹੀ ਨਹੀਂ ਵੀ ਮੁੰਦੀ ਗਈ ਕਿੱਥੇ, ਜਾਂਦ ਨਾ ਹੈ ਨਾ ਕਾਹੇ ਕਰੀ, ਕਿ ਗੇਰ ਦੇਈ ਕਿ ਦੇਈ ਕਿ ਸੁਭਾਈ। ਕਹਿੰਦੇ ਫੇ ਵੀ ਨਹੀਂ ਜਾਣਦਾ ਕਿ ਉਹ ਮੁੰਦੀ 'ਤੇ ਕੀ ਬਣਿਆ ਬਣਾਇਆ, ਕਿਹਨੂੰ ਦੇ ਆਇਆ, ਹੈ ਕਿ ਉਹਨੂੰ ਸਿੱਟ ਦਿੱਤਾ ਜਾਂ ਕਿਸੇ ਨੂੰ ਦੇ ਦਿੱਤੀ ਹੈ। ਆਉਣ ਮਨ ਅਤੇ ਜਾਣ ਤੋਂ ਮਨ ਗੋਸ਼ਟੀ ਦੇ ਫਕੀਰਨ ਕਾਹੀ, ਕਹਿੰਦੇ ਮੈਂ ਅਨੁਮਾਨ ਅੰਦਾਜ਼ਾ ਲਾ ਕੇ ਗੱਲ ਜਾਣਦਾ ਆਪਣੇ ਮਨ 'ਚ, ਇਹਦੀ ਤਾਂ ਸਾਧਨ ਸੰਤਾਂ ਨੇ ਗੋਸ਼ਟੀ ਗਿਆਨ ਚਰਚਾ ਹੁੰਦੀ ਰਹਿੰਦੀ ਹੈ ਹਮੇਸ਼ਾ, ਦੇ ਤੈਨੂੰ ਕੋਈ ਨਮਤਾਬਤ ਹੈ ਪਰ ਦੂਸ਼ਣ ਧਾਰਤ ਮੂੰਹ, ਇਹ ਕਿਸ ਸਾਧ ਸੰਤ ਨੂੰ ਦਿਆ ਆ, ਹੁਣ ਮੂੰਹ ਤੋਂ ਚੁੱਪ ਧਾਰੀ ਬੈਠਾ, ਮੂੰਹੋਂ ਕੋਈ ਵਚਨ ਬੋਲਦਾ ਨਹੀਂ ਹੈ, ਜਦੋਂ ਕਹਿੰਦੇ ਹਾਂ ਫਿਰ ਚੁੱਪ ਹੋ ਜਾਂਦਾ। ਹੋਂ ਕਿਸੇ ਤੇਜੇ ਕਮਾਏ ਗਏ ਆਨਤ ਖੋਬਤ ਹੈ ਨਾ ਵਿਚਾਰ ਕਰਾ, ਕਹਿੰਦਾ ਇਹ ਕਿਸੇ ਥਾਂ ਤੋਂ ਕਮਾ ਕੇ ਗਵਾ ਦਿਆ, ਉਹ ਗੱਲ ਵਿਚਾਰਨ ਯੋਗ ਨਹੀਂ, ਪਿੰਨ ਕਮਾਇਆ ਸੀ ਗਵਾ ਲਿਆ, ਹੈ ਅਤੇ ਨਾ ਮੈਂ ਕਹਿੰਦੇ ਫਿਰ ਪਰਵਾਹ ਹੀ ਕਰੂੰਗਾ ਜੀ, ਹੈਂਜੀ ਜੋ ਇਸ ਵੈਸ ਸਮਾਨੂ ਅਤੇ ਕਰਕਾਰ ਸੰਭਾਲ ਲਈ ਸਭ ਤਾਂ ਹੀ, ਪਰ ਇਹਦੀ ਉਮਰ ਦੇ ਬਰਾਬਰ ਜੇ ਕੋਈ ਹੋਰ ਹੁੰਦਾ ਨਾ ਤਾਂ ਉਹ ਕਾਰੋਬਾਰ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦਾ, ਹੈਂਜੀ ਔਰ ਨਾ ਜਾਂਦ ਕਾਜ ਕੁਛ ਦੇਵਨ ਕੋਲ ਸਭ ਕੇ ਸਿਰ ਸਾ, ਕਹਿੰਦੇ ਹੋਰ ਕੰਮ ਕਰਨਾ ਤਾਂ ਇਹ ਕੋਈ ਜਾਣਦਾ ਨਹੀਂ, ਅਤੇ ਚੀਜ਼ਾਂ ਦੇਣ ਨੂੰ ਨਾ ਸਾਰਿਆਂ ਤੋਂ ਸਰਸਾਹੀ ਮੈਨੇ ਉੱਤੇ ਆ, ਹੈ ਕਮਾਉਣ ਵਾਸਤੇ ਨਹੀਂ, ਲੋਕਾਂ ਨੂੰ ਚੀਜ਼ਾਂ ਦੇਣ ਨੂੰ ਤਾਂ ਕਹਿੰਦੇ ਬੜਾ ਸਾਰਿਆਂ ਤੋਂ ਉੱਤੇ, ਘੱਟ ਨਾ ਜਾਤ ਮੈਂ ਇਹ ਕੀ ਕਹੋ, ਆਪ ਕਮਾਏ ਗਏ ਆਪ ਹੀ ਖਾਏ। ਫਿਰ ਕਹਿੰਦੇ ਮੈਂ ਇਹਦੀ ਘੱਟੀ ਕਮਾਈ ਤਾਂ ਕਦੀ ਇੱਛਾ ਹੀ ਨਹੀਂ ਕੀਤੀ, ਪਰ ਇਹਨੂੰ ਚਾਹੀਦਾ ਸੀ ਆਪ ਕਮਾ ਕੇ ਹੁਣ ਖਾਵੇ। ਰਾਏ ਜੀ ਮੈਂ ਗਨਾਹੇ ਵਿਚਾਰਾ ਕੌ ਲਾਗੂ ਹੋਏ ਨਿਰਵਾਕ ਜਾਏ, ਹੇ ਰਾਏ ਬੁਲਾਰ ਜੀ ਰਾਜਾ ਜੀ ਮੇਰੇ ਗਨਾਹਾਂ ਬਾਰੇ ਤੁਸੀਂ ਵਿਚਾਰ ਕਰੋ, ਪਾਪਾ ਨੂੰ ਮੇਰਾ ਇੰਨਾ ਕਿਵੇਂ ਨਿਰਵਾਹ ਹੋ ਸਕੇ, ਮੇਰੀ ਇਹਦੇ ਨਾਲ ਕਿਵੇਂ ਨਿਭੇਗੀ, ਹੋ ਮਹਿਰੋਂ ਤਬ ਕਿਉਂ ਨਿਭ ਅਬ ਬੈਸ ਜੁਬਾਨ ਹੈ ਕਰ ਕੁਮਾਹੀ, ਮੇਰੀ ਇਹਦੇ ਨਾਲ ਕਿਵੇਂ ਨਿਭੇਗੀ, ਮੈਂ ਰਹੂੰ ਹਾਂਜੀ ਜੇ ਜਵਾਨ ਹੋਏ ਕੁਝ ਨਹੀਂ ਕਾਹੀ ਕਮਾਈ ਕਰਕੇ ਕਰੇਗਾ, ਰਾਏ ਬੁਲਾਰ ਬੈਸ ਜੁਬਾਨ ਹੈ ਕਰ ਕੁਮਾਈ, ਜੇ ਹੁਣ ਨੌਜਵਾਨ ਮਰਿਆ ਹੁਣ ਕਮਾਈ ਨਹੀਂ ਕਰਦਾ ਇਹਦੇ ਨਾਲ ਉਮਰ ਕਿਵੇਂ ਨਿਭੇਗੀ, ਰਾਏ ਬੁਲਾ ਵਿਚਾਰ ਕਹੀ ਨਿਤ ਰਾਰ ਹੋਵੇ ਤੁਮਰੇ ਘਰ ਮੈਂ, ਰਾਏ ਬੁਲਾ ਵਿਚਾਰ ਕਹਿਣ ਲੱਗਾ ਤੁਹਾਡੇ ਘਰ ਹਮੇਸ਼ਾ ਰਾਲ ਝਗੜਾ ਜਿਹਾ ਰਹਿੰਦਾ ਹੈ, ਨਾਨੂ ਕੋ ਅਬ ਧਾਮ ਜੈ ਰਾਮ ਕਹਿਓ ਮਮ ਜਾਂ ਮਾਨ ਪਠਾਓ ਤਾਂ। ਕਹਿੰਦੇ ਫਿਰ ਅਸੀਂ ਇਹ ਵਿਚਾਰ ਕੀਤੀ ਹੈ ਕਿ ਤੁਸੀਂ ਸ਼੍ਰੀ ਗੁਰੂ ਜੀ ਨੂੰ ਹੁਣ ਭਾਈ ਜੈ ਰਾਮ ਦੇ ਉੱਥੇ ਘਰ ਸੁਲਤਾਨਪੁਰ ਭੇਜ ਦਿਓ, ਜੇ ਤੂੰ ਕਹੇ ਤਾਂ ਮੈਂ ਹੁਣ ਇਹਨਾਂ ਨੂੰ ਭੇਜ ਦਿੰਦਾ ਹਾਂ, ਰੇਸੋਂ ਦਰਵਾ ਕਹੇ ਨੇ ਤੀ ਦੁੱਖ ਨਾਨਕ ਰੰਜ ਸਦਾ ਕਰਮਾ, ਤੂੰ ਸਦਾ ਗੁੱਸੇ ਜਾ ਕੇ ਬੜੇ ਭੈੜੇ ਸ਼ਬਦ ਬੋਲਦਾ ਰਹਿੰਦਾ, ਇਸ ਵਾਸਤੇ ਨਿਤ ਹਮੇਸ਼ਾ ਸ਼੍ਰੀ ਗੁਰੂ ਜੀ ਨਾਲ ਤੁਸੀਂ ਲੜਦੇ ਰਹਿੰਦੇ ਹਾਂ, ਨੈ ਮਿਲ ਬਣੇ ਤੁਮਰੋ ਉਹਨੂੰ ਕੋਜਮ ਪੂਰਵ ਪੱਛਮ ਦਵਾਇਆ ਨਰ ਜਾਹੇ, ਤੁਹਾਡਾ ਉਹਨਾਂ ਨਾਲ ਕਦੇ ਵੀ ਮੇਲ ਮਿਲਾਪ ਨਹੀਂ ਹੋਣਾ, ਜਿਵੇਂ ਪੂਰਵ ਪੱਛਮ ਜਿਹੜੇ ਆ ਆਪਸ ਵਿੱਚ ਇਹ ਨਹੀਂ ਮਿਲਦੇ, ਇਸ ਤਰ੍ਹਾਂ ਦੀ ਗੱਲ ਹੈ, ਮਨ ਲੁੱਲ ਪਤਾ ਤਬ ਤਾਂ ਹੀ ਉਦਾਰਤਾ ਸੰਸ ਹੋਇਆ ਸਦਾ ਕਰਨਾ ਹੈ, ਤੇਰਾ ਮਨ ਬੜਾ ਲੁੱਲ ਪਤਾ ਚੰਚਲ ਵੀ ਹੈ ਲੋਭੀ ਵੀ, ਇਹਨਾਂ ਦਾ ਆਧਾਰ ਸੰਤ ਸੁਭਾਅ ਆ ਸਦਾ ਕਰਨਾ ਹੈ, ਸਦਾ ਕਿਰਪਾ ਕਰਨ ਵਾਲੇ ਆ, ਪੁੰਨ ਸੇਵਕ ਭੇਜ ਬੁਲਾਇਆ ਗਿਆ ਨਾਨਕ ਪਾਤ ਵਿਸਾਇਆ ਗਿਆ ਸਾਦਰ ਪ੍ਰਾਹੀ। ਫਿਰ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਸ਼੍ਰੀ ਰਾਏ ਬੁਲਾਰ ਜੀ ਨੇ ਆਪਣੇ ਦਾਸ ਨੂੰ ਵੇਖ ਕੇ ਬੜੇ ਸਤਿਕਾਰ ਨਾਲ ਕੋਲ ਬੁਲਾ ਲਿਆ। ਦੋਹਰਾ ਪਤੀਆਂ ਮੈਂ ਲਿਖਦੇ ਹੋ ਜਾਵਾਂ ਪੁਰਸ, ਰਾਏ ਬੁਲਾਰ ਕਹਿੰਦੇ ਮੈਂ ਚਿੱਠੀ ਲਿਖ ਦਿੰਦਾ ਹਾਂ, ਤੁਸੀਂ ਹੁਣ ਸੁਲਤਾਨਪੁਰ ਚਲੇ ਜਾਓ, ਪਰ ਚੋਂਗੇ ਸੁੱਖ ਪਾਏ ਹੋ ਕਾਲੂ ਕਲ ਨਿਦਾਨ, ਕਿਉਂਕਿ ਇੱਥੇ ਮਹਿਤਾ ਹਾਂਜੀ ਕਲਾ ਕਰਦਾ ਆ, ਕਲੇਸ਼ ਦਾ ਖਜ਼ਾਨਾ, ਇਸ ਤਰ੍ਹਾਂ ਉਹਦੀ ਲੜਾਈ ਵੀ ਉੱਥੇ ਜਾਣਾ ਮੁੱਕ ਜਾਏਗੀ। ਪਰ ਜੋਗੇ ਸੁੱਖ ਪਾਓਗੇ ਕਾਲੂ ਕਲੇ ਨਾਲ। ਇਹ ਕਾਲੂ ਜਿਹੜਾ ਇਹਦਾ ਕਲਾ ਦਾ ਮੁੰਡ ਆ, ਹਾਂਜੀ ਕਲਾ ਦਾ ਆਪਣੇ ਕਾਰਨ ਹੈ ਸੋਲਠਾ। ਇਹ ਵੇਦ ਕਹਿ ਕਰ ਰਾਏ ਪਾਤੀ ਲਿਖੀ ਜਨਮ, ਇਸ ਤਰ੍ਹਾਂ ਕਹਿ ਕੇ ਸ਼੍ਰੀ ਰਾਏ ਬਲਾਰ ਜੀ ਨੇ ਭਾਈ ਅਜੈ ਰਾਮ ਨੂੰ ਚਿੱਠੀ ਲਿਖਤੀ, ਨਾਨਕ ਤੂੰ ਮਿਟ ਗਿਆ ਹੈ, ਭਾਗ ਵੱਡੇ ਨੇ ਜਾਣੇ, ਸ਼੍ਰੀ ਗੁਰੂ ਤੇਰੇ ਕੋਲ ਆ ਰਹੇ ਆ, ਜੈ ਰਾਮ ਆਪਣੇ ਵੱਡੇ ਭਾਗ ਜਾਣੇ, ਜੰਗ ਛੰਦ ਜਿਹਦੀ ਸੇਵਾ ਕਰੋ ਆਪ ਜਾ ਕੇ, ਜਿੰਨੀ ਤੁਹਾਤੋਂ ਸੇਵਾ ਹੋਵੇ ਉੱਨੀ ਸੇਵਾ ਇਹਨਾਂ ਦੀ ਕਰਨੀ। ਲਿਖੀ ਰਾਏ ਐਸੇ ਪਿਓ ਪ੍ਰੇਮ ਛਾਕੀ, ਰਾਏ ਬਲਾਰ ਜੀ ਨੇ ਇਸ ਤਰ੍ਹਾਂ ਲਿਖਿਆ ਅਤੇ ਪ੍ਰੇਮ ਨਾਲ ਭਰੀ ਚਿੱਠੀ ਜਿਹੜੀ ਸੀ ਪ੍ਰੇਮ ਛਾਕੀ, ਪ੍ਰੇਮ ਨਾਲ ਭਰੀ ਚਿੱਠੀ ਲਿਖਤੀ। ਦਈ ਹਾਥ ਮੈਂ ਇਹ ਰੂਪਨ ਦਿਆਲਾ, ਜਿਹੜੇ ਦਿਆਲੂ ਸੀ ਉਹਨਾਂ ਦਰਸ਼ਨ ਕਰਕੇ ਚਿੱਠੀ ਉਹਨੇ ਹੱਥ ਦੇ ਦਿੱਤੀ, ਬੁਲਾਏ ਮੁਝੇ ਸੰਗ ਦੇਣੇ ਕਿਰਪਾਲਾ। ਭਾਈ ਬਾਲਾ ਕਹਿੰਦੇ ਮੈਨੂੰ ਬੁਲਾ ਕੇ ਕਿਰਪਾਲੂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਤੁਸੀਂ ਜਾਣਾ ਹੈ। ਇਹ ਵੀ ਕਿਹਾ ਭਰਿਓ ਫਿਰ ਅੰਕ ਅੰਗ ਮੁਖਨ ਲੀਨ ਚੁਣੂ, ਫਿਰ ਗੁਰੂ ਜੀ ਨੂੰ ਆਪਣੇ ਗਲਵੱਕੜੀ ਰਾਏ ਬੁਲਾਰ ਨੇ ਲੈ ਲਿਆ ਅਤੇ ਉਹਨਾਂ ਦੇ ਮੁੱਖ ਨੂੰ ਚੁੰਮਿਆ। ਮੁੱਚੋ ਨੇ ਨਿਰੰਗਿਰੀ ਬੂੰਦ ਭੂਮੂ, ਕਹਿੰਦੇ ਸਾਧੂ ਨੇ ਅੱਖਾਂ ਤੋਂ ਹੰਝੂ ਵਗੇ, ਬੂੰਦਾਂ ਧਰਤੀ 'ਤੇ ਵੀ ਡਿੱਗੀਆਂ। ਮਨੋ ਵਿਆਹ ਪੀਰੰਗਰੇ ਦੇ ਨਾਲ ਸਮਾਵੇ, ਵਿਛੋੜੇ ਦੀ ਪੀੜਾ ਹਿਰਦੇ 'ਚ ਬਹੁਤ ਸੀ, ਉਹ ਸਮਾਉਂਦੀ ਨਹੀਂ ਸੀ, ਭਾਵੇਂ ਭੇਜਣਾ ਨਹੀਂ ਸੀ ਚਾਹੁੰਦਾ, ਪਰ ਕੱਲ ਮੈਂ ਤੇਰੀ ਕਲਾ ਕਰਕੇ ਭੇਜ ਰਿਹਾ ਹੈ। ਚਖਨ ਦੁਆਰ ਆਮੇ ਬਾਹਜੰਗ ਸੁਹਾਵੇ, ਕਹਿੰਦੇ ਅੰਦਰ ਦੀ ਪੀੜ ਅੰਦਰ ਟਿਕਦੀ ਨਹੀਂ, ਉਹ ਅੱਖਾਂ ਦੁਆਰਾ ਅਥਰੂ ਬਣ ਕੇ ਬਾਹਰ ਆ ਰਹੀ ਹੈ। ਦਲਾਸੋ ਦਿਆ ਤਰਿਓ ਹੱਥ ਸੀਸ, ਰਾਏ ਬੁਲਾਰ ਨੇ ਧੀਰੇ ਦਿੱਤੀ ਅਤੇ ਸੀਸ 'ਤੇ ਹੱਥ ਰੱਖਿਆ। ਬਿਦਾ ਕਿਨ ਪ੍ਰੀਤੰ ਬਹੁਤੀ ਸ਼ਤੀ ਸਿੰਘ, ਫਿਰ ਕਹਿੰਦੇ ਬਿਦਾ ਕਿਨ, ਬਿਦਾ ਕੀਤਾ ਬੜੇ ਪ੍ਰੇਮ ਨਾਲ ਰਾਏ ਬੁਲਾਰ ਨੇ ਉਹਨਾਂ ਨੂੰ, ਹੈ ਬਹੁਤੀ ਸ਼ਤੀ ਸਿੰਘ, ਸ਼ਤੀਸ ਰਾਜੇ ਨੇ ਬਹੁਤੀ ਪ੍ਰੀਤ ਸੀ, ਬਿਦਾ ਕੀਤਾ। ਗਏ ਤਾਂ ਮਾਤਾ ਮਿਲੀ ਸ਼ਰਡਾਰੀ, ਔਰ ਫਿਰ ਹਾਂਜੀ ਰਾਏ ਬੁਲਾਰ ਦੇ ਘਰ ਗੁਰੂ ਜੀ ਨੇ ਮਾਤਾ ਜੀ ਉਹਨਾਂ ਨੂੰ ਮਿਲੇ ਅਤੇ ਨੇਤਰਾਂ ਤੋਂ ਅਥਰੂ ਵਗਾਏ। ਬਦਾਤਾ ਗਤਨ ਲਿਖੀ ਜਾ ਨਿਆਰੀ, ਕਹਿੰਦੇ ਬਦਾਤੇ ਦੀ ਗਤੀ ਨਿਆਰੀ ਆ, ਇਹਨੂੰ ਕੋਈ ਜਾਣ ਨਹੀਂ ਸਕਦਾ, ਇੱਕ ਅੰਦਾਜ਼ ਮੇਰੋ ਬਜੋਗ ਸੌਖੀ ਨੂੰ। ਮਾਤਾ ਕਹਿੰਦੀ ਮੇਰਾ ਇੱਕੋ ਪੁੱਤਰ ਆ, ਉਹ ਵੀ ਮੈਨੂੰ ਵਿਛੋੜਾ ਦੇ ਰਿਹਾ, ਨਾ ਦੈਵੰਗ ਸਰਾਹੇ ਹੋ ਨਾ ਦਿਖਾਉਣ ਦੀ ਨੂੰ, ਇਹ ਵਿਛੋੜਾ ਮੈਂ ਤੋਂ ਚੱਲਿਆ ਨਹੀਂ ਜਾਣਾ ਅਤੇ ਨਾ ਮੈਂ ਰੱਜ ਕੇ ਆਪਣੇ ਪੁੱਤ ਨੂੰ ਦੇਖ ਸਕੀ ਹਾਂ, ਪਰ ਇਹ ਅੰਗ ਮੈਂ ਸੀਤ ਸਵਾਸ ਨਕਾਰੇ। ਮਾਤਾ ਨੇ ਸ਼੍ਰੀ ਗੁਰੂ ਜੀ ਨੂੰ ਗਲਵੱਕੜੀ 'ਚ ਲੈ ਲਿਆ ਅਤੇ ਠੰਡੇ ਹੋ ਕੇ ਭਰ ਰਹੀ ਹੈ। ਬੜੀ ਪੀਰ ਮਨ ਨੂੰ ਹੋਵੇ ਪ੍ਰਾਣ ਨਿਆਰੇ, ਬਹੁਤ ਪੀੜਾ ਮਹਿਸੂਸ ਕਰ ਰਹੀ ਹੈ, ਇਸ ਤਰ੍ਹਾਂ ਜਾਣੋ ਜਿਵੇਂ ਪ੍ਰਾਣ ਨਿਕਲ ਰਹੇ ਹਨ। ਕਹੋ ਤਾਂ ਤੇਰੇ ਬਿਨਾਂ ਕੈਸੇ ਜੀਵ, ਇਸ ਪੁੱਤਰ ਤੇਰੇ ਬਿਨਾਂ ਮੈਂ ਕਿਵੇਂ ਜੀਵਾਂਗੀ, ਸਹਿਜ ਜਾ ਨਹੀਂ ਬੇਹਾ ਕੋਰ ਪੀਵਾਂ। ਮਾਤਾ ਜੀ ਕਹਿੰਦੇ ਤੇਰਾ ਵਿਛੋੜਾ ਚੱਲਿਆ ਨਹੀਂ ਜਾਏਗਾ, ਜ਼ਹਿਰ ਘੋਲ ਕੇ ਪੀ ਕੇ ਮਰ ਜਾਵਾਂਗੀ, ਕਿਹਾ ਮੈਂ ਨਿਹਾਰੋਂ ਉਹ ਪਾਛੇ ਅਕਾਕੀ, ਪਿੱਛੇ ਮੈਂ ਗੱਲ ਹੀ ਰਹਿ ਜਾ, ਕਿਹਨੂੰ ਦੇਖਾਂਗੀ, ਉਹ ਦੋਸ਼ੂ ਨੇ ਇੱਕੋ ਸਮੀਪੰਗ ਨੂੰ ਤੰਗ ਕੀ, ਇੱਕ ਹੋਰ ਪੁੱਤਰ ਹੁੰਦਾ ਤਾਂ ਮੈਨੂੰ ਕਿਸੇ ਗੱਲ ਦੀ ਘਾਟ ਨਾ ਹੁੰਦੀ, ਉਹ ਤੋਂ ਸੂਨ ਏਕੋ ਸਮੀਪੰਗ ਨੂੰ ਤਾਂ ਕੀ, ਜੇ ਇੱਕ ਹੋਰ ਹੁੰਦਾ ਫਿਰ ਤਾਂ ਜਿਹੜਾ ਘਾਟਾ ਸੀ ਨਹੀਂ ਸੀ ਹੋਣਾ, ਫਿਰ ਸੁਣ ਸਨ ਮਲੂਮ ਨਹੀਂ ਸੀ ਹੋਣੀ, ਪਰ ਇੱਕੋ ਇੱਕ ਤਾਂ ਹੈ ਕਰੀ ਬੰਦਾ। ਮਾਤ ਨੇ ਰੋਤ ਛੋਰੀ, ਮਾਤਾ ਨੇ ਰੋਣਾ ਛੱਡਿਆ, ਮਾਤਾ ਨੂੰ ਨਮਸਕਾਰ ਕੀਤੀ, ਪਿਤਾ ਕੋ ਨਮਕੀਨ ਦੋ ਹੱਥ ਜੋੜੀ, ਦੋ ਹੱਥ ਜੋੜ ਕੇ ਪਿਤਾ ਨੂੰ ਨਮਸਕਾਰ ਕੀਤੀ, ਸਖਾ ਮਿਲੇ ਜੋ ਹੋਤੇ ਬਾਲ ਪਿਆਰੇ, ਉਹ ਜਿਹੜੇ ਬਾਲਕ ਪਿਆਰੇ ਮਿੱਤਰ ਸੀ ਉਹਨਾਂ ਨੂੰ ਮਿਲੇ, ਮਜ਼ਾ ਸੰਗ ਲਏ, ਫਿਰ ਪੰਥ ਸੰਗ ਪਧਾਰੇ। ਭਾਈ ਵਾਲਾ ਇਹ ਕਹਿੰਦੇ ਮੈਨੂੰ ਨਾਲ ਲੈ ਲਿਆ, ਫਿਰ ਸੁਲਤਾਨਪੁਰ ਦੇ ਰਸਤੇ ਪੈ ਗਏ, ਵਿਖੇ ਬਰਾਗ ਵਿਚਾਰਨ ਕਹਾਣੀ, ਹੁਣ ਰਾਹ ਵੀ ਤੁਰੇ ਜਾਂਦੇ ਆ, ਵਿਵੇਕ ਬਰਾਗ ਦੀਆਂ ਕਹਾਣੀਆਂ ਸੁਣਾ ਰਹੇ ਆ, ਮਗਨ ਜਦ ਪਾਖੇ ਪਲੇ ਮੁਖਦਾਨੀ, ਮੁਕਤੀ ਦਾ ਰਾਜ ਦੋਵੇਂ ਪਾਸੇ ਦੇਖਦੇ ਚੱਲਦੇ ਜਾ ਰਹੇ ਹਨ, ਪੂਰੀ ਨਿਰਾਨੀ ਕਟੀ ਪਾਠ ਸਾਰੀ। ਫਿਰ ਸੁਲਤਾਨ ਨਗਰੀ ਆ ਗਈ, ਸਾਰਾ ਰਸਤਾ ਮੁੱਕ ਗਿਆ। ਪ੍ਰਵੇਸ਼ ਨੂੰ ਬਾਜ਼ਾਰੋਂ ਕਿਉਂ ਹੇਰ ਚਾਰੀ, ਬਾਜ਼ਾਰ 'ਚ ਪ੍ਰਵੇਸ਼ ਕੀਤਾ ਅਤੇ ਚਾਰ ਚੁਫੇਰੇ ਦੇਖ ਦਾ ਕੇ ਮਹਾਰਾਜ ਬੜੇ ਖੁਸ਼ ਹੋਏ। ਗਏ ਤਾਂ ਜੈ ਰਾਮ ਬੇਦੀ ਨਰਾਈ, ਬੇਦੀਆਂ ਦੇ ਰਾਜਾ ਰੂਪ ਸ਼੍ਰੀ ਗੁਰੂ ਜੀ ਭਾਈ ਜੈ ਰਾਮ ਦੇ ਘਰ ਚਲੇ ਗਏ। ਤਵੇ ਨਾਨਕੀ ਸੋਦਰੀ ਦੇਖ ਤਾਈ ਤਾਈ ਤਵੇ ਨਾਨਕੀ ਸੋਦਰੀ ਦੇਖ ਤਾਈ। ਉਸ ਵੇਲੇ ਫਿਰ ਹਾਂਜੀ ਸ਼੍ਰੀ ਗੁਰੂ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਦੇਖ ਕੇ ਭੱਜੇ ਆਏ। ਉਹ ਪੈਰ ਪੈਣ ਕੇ ਸੀਸ ਸੀਸ ਧਾਰਿਓ, ਦੋਵਾਂ ਚੰਨ ਲਿਆ ਕੇ ਦੌੜ ਕੇ ਸੀਸ ਰੱਖਿਆ। ਦਇਆ ਐਨ ਸੁਣ ਦੇਖ ਬਹਿਣੋ ਚਾਰ, ਇਹ ਦੇਖ ਕੇ ਦਿਆਲੂ ਸਤਿਗੁਰੂ ਜੀ ਨੇ ਇਸ ਤਰ੍ਹਾਂ ਬਚਨ ਕਿਹਾ, ਬੜੀ ਸੋਦਰੀ ਮੋਹੇ ਤੇ ਬਹਿਸ ਤੇਰੀ, ਇਹ ਭੈਣ ਜੀ ਤੁਸੀਂ ਮੇਰੇ ਵੱਡੇ ਹੋ, ਉਮਰ 'ਚ ਵੀ ਵੱਡੇ ਹੋ, ਕਰੋ ਬੰਧਨਾ ਯੋਗਤਾ ਹੈ ਸੋ ਮੇਰੀ, ਮੈਨੂੰ ਨਮਸਕਾਰ ਨਾ, ਇਹ ਮੇਰੇ ਵਾਸਤੇ ਯੋਗ ਬਣਦਾ, ਤੁਹਾਡਾ ਹੱਕ ਨਹੀਂ, ਤੁਸੀਂ ਉਲਟੀ ਗੱਲ ਕੀਤੀ ਹੈ, ਪੂਠੀ ਕਰੀ ਬਾਤ ਯੋਗੂ ਨਾ ਇਸ, ਤੁਸੀਂ ਉਲਟੀ ਗੱਲ ਕੀਤੀ, ਇਹ ਤੁਹਾਡੇ ਲਈ ਯੋਗ ਨਹੀਂ, ਜੋ ਸੋਦਰੀ ਜੋ ਅਵੇ ਆਪ ਜੈਸੇ, ਕਿਉਂਕਿ ਇਹ ਭੈਣ ਜੀ ਤੁਸੀਂ ਵੱਡੇ ਹੈ, ਇਹ ਗੱਲ ਦੱਸੋ ਆਪ ਜੈਸਾ ਭਾਵ ਆਪ ਦੇ ਬਰਾਬਰ ਮੈਂ ਕਿਵੇਂ ਹੋ ਗਿਆ। ਕਹਿ ਨਾਨਕ ਸੱਚ ਐਸੇ ਵਿਖਾਣੀ, ਬੇਬੇ ਨਹੀਂ ਗਿਆ, ਤੁਸੀਂ ਸੱਚੀ ਗੱਲ ਕੀਤੀ ਹੈ, ਜੋ ਹੀ ਹੋਏ ਪ੍ਰਾਤਾ ਕਹੋ ਸੋ ਪਰਮਾਨੀ, ਜੇ ਤੁਸੀਂ ਕੇਵਲ ਇੱਕੋ ਇੱਕ ਇਸ ਨਾਤੇ ਮੇਰੇ ਭਰਾ ਹੋ, ਫਿਰ ਤੁਸੀਂ ਇਹ ਗੱਲ ਕਹੋਗੇ ਤਾਂ ਮੈਂ ਇਹ ਗੱਲ ਨੂੰ ਪ੍ਰਮਾਣੀ ਮੰਨ ਲਵਾਂਗੀ, ਪ੍ਰਮਾਣ ਕਰ ਲਵਾਂਗੀ, ਨਹੀਂ ਪ੍ਰਾਤ ਕਹਾਂ ਕਿ ਜਗਨ ਈਸ਼ ਵੇਖੋ, ਮੈਂ ਤੁਹਾਨੂੰ ਕਿਸ ਤਰ੍ਹਾਂ ਭਰਾ ਨਹੀਂ ਜਾਣਦੀ, ਬਲਕਿ ਜਾਣਿਆ ਤੁਸੀਂ ਜਗ ਦੇ ਮਾਲਕ ਈਸ਼ਵਰ ਹੋ, ਐਸਾ ਦੇਖ ਰਹੀ ਹਾਂ, ਮੇਰੇ ਦੇ ਆਪਣੇ ਮੈਂ ਨਾ ਪ੍ਰਾਤਾ ਪੇ ਲੇਖੋ, ਮੈਂ ਆਪਣੇ ਜਿੱਤ ਵਿੱਚ ਭਰਾ ਨਹੀਂ ਜਾਣਦੀ, ਪਰਮੇਸ਼ਰ ਜਾਣਦੀ ਹਾਂ, ਨਾ ਆਦੰਗ ਨਾਨਤੰਗ ਬਭੂਤ ਬੇਅੰਤੰਗ ਸਰੂਪ, ਨਾ ਤੁਹਾਡਾ ਕੋਈ ਆਦ ਆ ਨਾ ਅੰਤ ਆ, ਤੁਸੀਂ ਬੇਅੰਤ ਸਰੂਪ ਸ਼ਕਤੀ ਦੇ ਮਾਲਕ, ਪਿਤਾ ਹੈ ਨਾ ਮਾਤਾ ਨਾ ਬੰਧੰਗ ਅਨੂਪ, ਨਾ ਤੁਹਾਡਾ ਕੋਈ ਪੇ ਆ ਨਾ ਮਾਂ ਆ, ਨਾ ਕੋਈ ਸਗਾ ਸੰਬੰਧੀ ਹੈ, ਨਿਜੰਗ ਇਸ਼ਤੇ ਦੇਹ ਧਾਰੀ ਦਿਆਲ, ਤੂੰ ਤਾਂ ਆਪਣੀ ਇੱਛਾ ਦੁਨੀਆਂ ਦੇ ਪੱਲੇ ਦੇਹ ਧਾਰੀ ਹੈ ਦਿਆਲੂ, ਉਧਰਨ ਮੰਦੰਗ ਜਗੰ ਜੀਵ ਜਾਲੰ, ਸਾਰੇ ਸੰਸਾਰ ਜੀਵਨ ਦਾ ਕਲਿਆਣ ਕਰਨ ਲਈ ਤੁਸੀਂ ਸੰਸਾਰ 'ਤੇ ਆਏ ਹੈ, ਜਿਹੜੇ ਮੰਦ ਬੁੱਧੀ ਵਾਲੇ ਉਹਨਾਂ ਦੀ ਕਲਿਆਣ ਕਰਨ ਵਾਸਤੇ, ਸਮੂਹ ਜੀਵਾਂ ਦੀ ਕਲਿਆਣ ਲਈ, ਕਲੀ ਗੱਲ ਮਾਹੀ ਬਸਾਰ ਉਸ ਚਾਲੇ, ਕਲਯੁਗ ਤੁਸੀਂ ਸ੍ਰੇਸ਼ਟ ਜਿਹੜੀ ਚਾਲ ਉਹਦਾ ਵਿਸਥਾਰ ਕਰੋ, ਫਲਾਓ, ਮਿਟਾਵੋ ਕੁਵੰਥੰਗ ਦੁੱਖ ਦਮੰਗ ਉਚਾਲੇ, ਜਿਹੜਾ ਖੋਟਾ ਰਸਤਾ ਅਤੇ ਪਖੰਡ ਆ ਭੈੜੀ ਚਾਲ ਇਹਨੂੰ ਮਿਟਾਉਣਾ ਕਰੋ, ਸਦਾ ਅਸੀਂ ਮੋਹ ਗੁਦਾਨ ਦੀਜੇ, ਸਦਾ ਮੈਨੂੰ ਐਸਾ ਦਾਨ ਦਿਓ ਮਤੰਗ ਨਾ ਵਿਸਾਰੋ ਕਵੈ ਜੋ ਪ੍ਰਸੀਜ, ਮੈਨੂੰ ਮਨ 'ਚੋਂ ਕਦੀ ਭੁਲਾਇਓ ਨਾ, ਮੇਰੇ 'ਤੇ ਸਦਾ ਖੁਸ਼ ਰਹਿਣਾ, ਪ੍ਰਸੀਜੇ ਖੁਸ਼ ਰਹਿਣਾ, ਇਹ ਤਾਂ ਮੈਂ ਜੈ ਰਾਮ ਆਇਓ ਤਾਂ ਹਾਂ, ਇੰਨੇ ਨੂੰ ਭਾਈ ਜੈ ਰਾਮ ਜੀ ਉੱਥੇ ਆ ਗਏ, ਸੁਸਾ ਨਾਨਕ ਸੁ ਮੇਰੇ ਵੈਸ ਜਾਏ, ਜਿੱਥੇ ਬੇਬੇ ਨਾਨਕੀ ਆਪਣੇ ਭਰਾ ਨਾਲ ਲੈ ਕੇ ਬੈਠੇ ਹੋਏ ਸੀ, ਉੱਠੇ ਬੰਦਨਾ ਕੋ ਨਿਹਾਰੇ ਜੈ ਰਾਮ, ਭਾਈ ਜੀ ਨੂੰ ਦੇਖ ਕੇ ਨਮਸਕਾਰ ਲਈ ਉੱਠੇ, ਹਟਾਏ ਹੋਏ ਨੇ ਆਪ ਕਿੰਨੀ ਪ੍ਰਣਾਮ, ਉਹਨੇ ਹਟਾਇਆ ਆਪ ਮਾਰਨ ਨੂੰ ਪ੍ਰਣਾਮ ਕੀਤੀ, ਕਹਿਵਨ ਜੈ ਰਾਮ ਧਾਮੰਗ ਪਨੀਤਾ, ਭਾਈ ਜੀ ਕਹਿਣ ਲੱਗੇ ਆਪ ਜੀ ਮੇਰੇ ਘਰ ਚਰਨ ਪਾ ਕੇ ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ ਹੈ, ਭਾਈ ਬਾਬ ਨੇ ਤੁਹਾਡੇ ਅੰਤ ਨੀਤਾ, ਮੈਂ ਤੁਹਾਡੇ ਆਉਣ ਲਈ ਸਦਾ ਉਡੀਕ ਕਰਦਾ ਰਹਿੰਦਾ ਸੀ, ਨਿਹਾਲੰ ਕਿਉਂ ਮੋਹ ਦੀਨੋ ਦਿਦਾਰ, ਮੈਨੂੰ ਨਿਹਾਲ ਕੀਤਾ ਆਪਣਾ ਦਿਦਾਰ ਦਰਸ਼ਨ ਦੇ ਕੇ, ਉਹ ਸੰਤ ਰੂਪਾਂ ਨੂੰ ਉਪੰਗ ਦਿਆਰ, ਤੁਸੀਂ ਪੂਰਨ ਸੰਤ ਸਰੂਪ ਹਾਂ ਅਤੇ ਦਿਆਲੂ ਸੁਭਾਅ ਵਾਲੇ ਹੋ, ਚਾਹੋ ਪੋਸ਼ਣ ਜੈਸ ਤੈਸੀ ਹਟਾਓ, ਜਿਸ ਤਰ੍ਹਾਂ ਤੁਸੀਂ ਪਛਾਕਾ ਮੈਂ ਚਾਹੁੰਦੇ ਹਾਂ ਉਹ ਹਟਾਓ, ਜਿਵੇਂ ਭੋਜਨ ਚਾਹੁੰਦੇ ਹੋ ਭੋਜਨ ਛਕੋ ਛਕੋ, ਰੋਜੇ ਜੋ ਹਿਰਦੇ ਤੋਂ ਭਲੀ ਪਾਉਂਦ ਖਾਓ, ਜਿਵੇਂ ਤੁਹਾਡੀ ਹਿਰਦੇ ਰੁਚੀ ਹੈ ਭਲੀ ਪਾਉਂਦ ਉਸ ਤਰ੍ਹਾਂ ਭੋਜਨ ਛਕੋ, ਰਹੋ ਬੈਠਾ ਬਨ ਕੇਤੰਗ ਤੁਮਾਰੋ, ਇੱਥੇ ਬੈਠੇ ਰਹੋ ਆਪ, ਇਹ ਘਰ ਤੁਹਾਡਾ ਹੀ ਹੈ, ਕਰੋ ਸਤਸੰਗ ਸੋ ਨਾਮ ਵਿਚਾਰੋ, ਸਤਸੰਗ ਕਰੋ ਨਾਮ ਦਾ ਅਭਿਆਸ ਉਚਾਰਨ ਕਰੋ, ਦੋਹਰਾ ਅਸੂ ਮਿਲ ਕਰ ਪਰਸਪਰ ਦੁਦੇਸ਼ ਉਰ ਖਾਏ, ਇਸ ਪਰ ਹਜ਼ੂਰ ਪਾਤਸ਼ਾਹ ਬੇਬੇ ਜੀ ਭਾਜਾ ਜੀ ਆਸ ਮਿਲ ਕੇ ਬਹੁਤ ਖੁਸ਼ ਹੋਏ ਅਤੇ ਮਨ 'ਚ ਬੜੀ ਪ੍ਰਸੰਨਤਾ ਹੋਈ, ਸ਼੍ਰੀ ਨਾਨਕ ਸੋ ਪ੍ਰਕਾਸ਼ ਕੋ ਪੂਰਨ ਗੁਰ ਉਤਾਏ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ 16 ਤਿਆ ਕੋੜਸ ਮਹੀਨੇ 16 ਤਿਆ ਪੂਰਾ ਹੋਇਆ ਹੈ, ਇਹ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ, ਗੁਰਵਾਰ ਸੁਲਤਾਨ ਵਜਾਨ ਪ੍ਰਸੰਨ ਵਰਨ ਨਾਮ ਕੋੜਸ ਮੋਹ ਦਿਆਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।